ਇੱਕ ਦੂ ਜੀਵ ਹੋ ਲੱਖ ਹੋ।
ਕਿਸਾਨ ਸਿੰਘ ਜੀ ਮਹਾਰਾਜ ਜੀ ਸਿੱਧਾਂ ਦੇ ਦਰਸ਼ਨ ਦੁਆਰਾ ਚਾਰ ਪੌੜੀਆਂ ਵਿੱਚ ਬ੍ਰਹਮ ਵਿਦਿਆ ਦਾ ਨੂਤਨ ਕੀਤਾ ਹੈ। ਹੁਣ ਗੁਰੂ ਮਹਾਰਾਜ ਸਾਹਿਬ ਦੇ ਪਾਸ ਸਿੱਖਾਂ ਨੇ ਪ੍ਰਾਰਥਨਾ ਕੀਤੀ, ਇਹ ਅੰਤਰਜਾਮੀ ਸੰਪਦ ਉਪਾਸ਼ਨਾ ਕਿਹਨੂੰ ਕਹਿੰਦੇ ਹੋ? ਤਾਂ ਸੁਣ ਕੇ ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ, ਗੁਰਸਿੱਖ ਸੰਪਦ ਉਪਾਸ਼ਨਾ ਇਸ ਨੂੰ ਕਹਿੰਦੇ ਹਨ, ਇਸ ਚੀਜ਼ ਦੀ ਸੰਪਤੀ ਦੀ ਜਿਹੜੀ ਮਹਾਰਾਜ ਦੇ ਪਾਸੋਂ ਯਾਚਨਾ ਕਰਨੀ ਹੈ।
ਇੱਕ ਦੂ ਜੀਵ ਹੋ ਲੱਖ ਹੋ।
ਹਿੰਦੂ ਰਾਜਾ ਹੋਇਆ, ਪਹਿਲਾਂ ਉਸਨੇ ਮਹਾਰਾਜ ਦੇ ਪਾਸੋਂ 1000 ਜਵਾਨ ਮੰਗੀ, ਉਹਨੂੰ 1000 ਜਵਾਨ ਦੀ ਬਖਸ਼ਿਸ਼ ਹੋ ਗਈ। ਫਿਰ ਉਸਨੇ 20000 ਜਵਾਨ ਮੰਗੀ, 20000 ਜਵਾਨ ਦਿੱਤੀ ਗਈ। ਉਹਨਾਂ ਦੇ ਨਾਲ ਪਰਮੇਸ਼ਵਰ ਦਾ ਚਿੰਤਨ ਕਰਨ ਲੱਗਾ। ਉਸ ਨੇ 1,00,000 ਜਵਾਨ ਮੰਗੀ, 1,00,000 ਜਵਾਨ ਦੁਆਰਾ ਚਿੰਤਨ ਕਰਨ ਲੱਗਾ। ਮਹਾਰਾਜ ਨੇ ਕਹੇ, ਪ੍ਰਿਥੂ ਰਾਜਾ, ਹੁਣ ਤੂੰ ਸਾਡੇ ਵਿੱਚ ਹੀ ਅਭੇਦ ਹੋ ਜਾ, ਵੱਖਰਾ ਦੇਣਾ ਚਾਹੀਦਾ। ਇਹ ਉਪਨਿਸ਼ਦਾਂ ਵਿੱਚ ਕਥਾ ਹੁੰਦੀ ਹੈ। ਇਸ ਦੀ ਉਪਾਸ਼ਨਾ ਦਾ ਨਾਂ, ਇਸ ਦੀ ਉਪਾਸ਼ਨਾ ਦਾ ਨਾਂ ਸੰਪਦ ਉਪਾਸ਼ਨਾ ਕਿਹਾ ਜਾਂਦਾ ਹੈ। ਸੋ ਇਹ ਸੁਭ ਇੱਛਾ ਭੂਮਿਕਾ ਵੀ ਇਸ ਦਾ ਨਾਂ ਹੈ। ਸੁਣੋ ਕਿਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਇੱਕ ਦੂ ਜੀਵ ਹੋ ਲੱਖ ਹੋ।
ਭਾਈ ਮਹਾਰਾਜ ਅੱਗੇ ਜੇ ਬਾ ਇੱਕ ਹੋ ਇੱਕ ਲੱਖ ਕੋਟੀ, ਲੱਖ ਕੋਟੀ ਕੋਟ ਧਿਆਵੈ ਗੋ ਨਾਮ ਧਿਆਵੈ ਗੋ। ਇਸ ਪ੍ਰਕਾਰ ਕਹਿੰਦੇ ਹੇ ਮਹਾਰਾਜ, ਸਾਡੀ ਇੱਕ ਦੂ, ਇੱਕ ਤੋਂ ਦੂਰ ਆ, ਅਸੀਂ ਦੋ ਨਹੀਂ ਕਰਨਾ। ਦੋ ਬਣ ਜਾਣ ਜਵਾਨਾ, ਦੂ ਪਿੱਛੇ ਆਇਆ ਨੀ ਨਾ, ਇੱਕ ਨੂੰ ਇੱਕ ਸਿਆਣਾ ਪਿੱਛੇ ਹੀ ਆਇਆ। ਇੱਕ ਨੂੰ ਇੱਕ ਤੋਂ ਦਾ ਵਾਚਕ ਸਮਝਣਾ ਚਾਹੀਦਾ ਹੈ। ਜੇ ਇੱਕ ਦੇ ਦੋ ਬਣਾਈਏ, ਦੂ ਤੋਂ ਜਿਹੜਾ ਹੈ ਉਹਦਾ ਵਾਚਕ ਹੈ। ਇੱਕ ਨੂੰ ਜੀ ਬਣ ਲੱਖ ਹੋਏ ਮਹਾਰਾਜ, ਇੱਕ ਜਵਾਨ ਤੋਂ ਸਾਡੀਆਂ ਲੱਖਾਂ ਜਵਾਨਾਂ ਹੋ ਜਾਣ।
ਲੱਖ ਹੋਵੇ ਲੱਖ ਵੀਸ,
ਸੱਚੇ ਪਾਤਸ਼ਾਹ ਲੱਖ ਹੋਵੇ ਲੱਖ ਵੀਸ, ਜਿਹੜੀ ਲੱਖ ਜਵਾਨ ਹੈ ਉਹ ਇੱਕ ਜਵਾਨ 20,00,000 ਹੋ ਜਾਵੇ।
ਲੱਖ ਲੱਖ ਗੇੜਾ ਆਖੀਏ ਹੈ।
ਇਸ ਪ੍ਰਕਾਰ ਸਾਧ ਸੰਗਤ ਜੀ, 2,00,000,000 ਜਵਾਨਾਂ ਸਾਰੀਆਂ ਬਣ ਗਈਆਂ ਬਿਨਤੀ ਨਾਲ। ਹਾਂਜੀ,
ਲੱਖ ਲੱਖ ਗੇੜਾ ਆਖੀਏ ਹੈ,
ਲੱਖ ਲੱਖ ਵਾਰੀ ਇੱਕ ਜਵਾਨ ਦੇ ਨਾਲ ਗੇੜਾ ਨਾ ਵਾਰੀ, ਲੱਖ ਲੱਖ ਵਾਰੀ ਲੁਧਿਆਣੀਏ ਬੋਲਦੇ ਗੇੜਾ ਕਹਿੰਦੇ ਹੈ। ਸੋ ਲੱਖ ਲੱਖ ਵਾਰੀ ਇੱਕ ਜਵਾਨ ਨਾਲ ਆਖੀਏ,
ਏਕ ਨਾਮ ਜਗਦੀ
ਪਦਮ ਹੋ ਗਿਆ ਜਾਪ ਇਹਨੂੰ। ਸੋ ਏਕ
ਨਾਮ ਜਗਦੀ,
ਇਸ ਪ੍ਰਕਾਰ ਜਗਦੀਸ਼ਰ ਦਾ ਜਿਹੜਾ ਨਾਮ ਹੈ, ਇਉਂ ਜੇ ਉਚਾਰਨ ਕਰੀਏ ਫਿਰ ਵੀ ਮਹਾਰਾਜ ਦੇ ਨਾਮ ਦਾ ਅੰਤ ਨਹੀਂ ਆਉਂਦਾ। ਕਿਰਪਾ ਕਰੋ, ਇਹਨਾਂ ਜਾਪ ਦਾ ਕਰ ਕਰੀਏ, ਇੰਨੀ ਬਖਸ਼ਿਸ਼ ਕਰੋ ਸਾਡੇ ਤੇ।
ਏਕ ਰਾਹ ਪਦ ਕਵੜੀਆ,
ਏਕ ਰਾਹ ਪਦ ਕਵੜੀਆ, ਵਾਹਿਗੁਰੂ ਮੰਤਰ ਦਾ ਜਾਪ ਕਰਕੇ ਕਈ ਪ੍ਰੇਮੀਆਂ ਨੇ ਵੇਖਿਆ ਹੈ, ਕੋਈ 20 ਘੰਟੇ ਦੇ ਅੰਦਰ 1,00,000 ਵਾਰੀ ਵਾਹਿਗੁਰੂ ਮੰਤਰ ਦਾ ਉਚਾਰਨ ਹੋ ਸਕਦਾ ਹੈ। ਇਸੇ ਤਰ੍ਹਾਂ ਮਹਾਰਾਜ ਨੇ ਕਿਹਾ ਹੈ, ਉਚੇ ਰਾਮ ਨਾਮ ਲੱਖ ਵਾਰੀ, ਪਰਮੇਸ਼ਰ ਦਾ ਨਾਮ ਕਹਿੰਦੇ ਮਸਤੀ ਐਸੀ ਆ ਜਾਂਦੀ ਹੈ, ਸਾਰਾ ਚੇਤਾ ਭੁੱਲ ਜਾਂਦਾ, ਕਰਦਾ ਹੋਇਆ ਵਿਹਾਰ ਕਰਦਾ ਹੋਇਆ ਵੀ ਹਉਮੈ ਨਹੀਂ ਰਹਿੰਦੀ। ਐਸਾ ਸਿਮਰਨ ਹੈ ਜੇ ਕਿਤੇ ਪਰਵਲ ਕਿਸੇ ਦੇ ਅੰਦਰ ਹੋਣ ਲੱਗ ਜੇ, ਉਹ ਮਹਿਮਾ ਕਹੀ ਨਹੀਂ ਜਾ ਸਕਦੀ।
ਇਸ ਰਾਹ ਪਤ ਪਵੜੀਆ,
ਇਸ ਰਾਹ ਵਿੱਚ ਚੱਲਣੇ ਕਰਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਇਹ ਪੌੜੀਆਂ ਹਨ। ਇਹ ਸਿਮਰਨ ਦੇ ਮਾਰਗ ਚੱਲਣੇ ਕਰਕੇ
ਚੜੀਏ ਹੋਏ ਅਕੀਰਤ,
ਇਸ ਮਾਰਗ ਵਿੱਚ ਚੜ ਜਾਈਏ ਤਾਂ ਹੋਏ ਅਕੀਰਤ, ਇੱਕ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਉਹਨਾਂ ਦੇ ਬਾਈ। ਭਾਈ ਗੁਰਦਾਸ ਸਾਹਿਬ ਨੇ 21 ਪੌੜੀਆਂ ਤੁਰਿਆ ਪਦ ਨੂੰ ਕਿਹਾ ਹੈ ਆਪਣੀ ਵਾਰਾਂ ਵਿੱਚ, ਚੜੀਆ ਹੋਏ ਅਕੀਰਤ, ਅਕੀਰਤ ਤੁਰਿਆ ਪਦ ਦੀ ਪ੍ਰਾਪਤੀ ਵਾਲੇ ਹੋ ਜਾਈਦਾ। ਇਸ ਪ੍ਰਕਾਰ ਚੜ ਜਾਈਏ, 5 ਗਿਆਨ ਇੰਦਰੇ ਤੇ 5 ਕਰਮ ਇੰਦਰੇ, ਅਤੇ 5 ਕਾਮ ਕਰੋ ਲੋਭ ਮੋਹ ਹੰਕਾਰ, 5 ਵਿਸ਼ੇ, ਸਬਰ ਸਪਰਸ਼ ਉਪਰਸ ਗੰਧ, 20 ਤੇ 21 ਮਨ ਹਨ, ਇਹਨਾਂ ਨੂੰ ਜੇ ਰੋਕ ਲਈਏ 21 ਤੁਰਿਆ ਪਦ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਚਾਹੀਦਾ ਕਰੀਏ ਜੇ ਕਰਕੇ।
ਹੁਣ ਗੱਲਾਂ ਹੋਏ 21
ਤੁਰਿਆ ਪਦ ਦੀ ਪ੍ਰਾਪਤੀ ਵਾਲੇ ਹੋ ਜਾਈਦਾ ਹੈ।
ਹੁਣ ਗੱਲਾਂ ਆਕਾਸ਼ ਦੀ,
ਜਿਹੜੇ ਆਦਮੀ ਕਮਾਈ ਤੋਂ ਕਰਦੇ ਨੇ, ਉਹ ਜਿਸ ਪ੍ਰਕਾਰ ਭਾਦੋਂ ਦੇ ਮਹੀਨੇ ਵਿੱਚ ਜਿਸ ਵਕਤ ਪੜਵਾ ਦੇ ਨਾਲ ਖੱਡਾਂ ਵਿੱਚ ਰਹਿਣ ਵਾਲੇ ਜਿਹੜੇ ਕੀੜੇ ਹੈ ਉਹਨਾਂ ਨੂੰ ਪੜਵਾ ਨਾਲ ਖੰਭ ਉੱਗੇ ਆਉਂਦੇ ਹੈ, ਉਹ ਖੰਭ ਉੱਗੇ ਵੇਖ ਕਰਕੇ ਤੇ ਬਾਹਰ ਨਿਕਲੇ ਆਉਂਦੇ ਹੈ, ਬਾਹਰ ਖੱਡ ਤੋਂ ਨਿਕਲ ਕਰਕੇ ਉਹਨਾਂ ਨੂੰ ਉਤਸ਼ਾਹ ਹੁੰਦਾ ਹੈ ਕਿ ਅਸੀਂ ਵੀ ਉਡਾਰੀਆਂ ਮਾਰੀਏ।
ਹੁਣ ਗੱਲਾਂ ਆਕਾਸ਼
ਵਿੱਚ ਵਿਚਰਨ ਵਾਲੇ ਸਾਧ ਸੰਗਤ ਜੀ, ਪੰਛੀ ਜਿਹੜੇ ਹੈ ਬੜੇ ਬੜੇ ਲੰਬੇ ਚੱਲਣ ਵਾਲੇ, ਗੰਗ ਵਿਸ਼ਨੂੰ ਜੀ ਦਾ ਵਾਹਨ ਬਣਾ, 20,000 ਮੀਲ ਚੱਲਣ ਵਾਲੀ ਜੀ ਦੀ ਰਫਤਾਰ ਮੰਨੀ ਹੈ, ਅਤੇ ਇਸੇ ਪ੍ਰਕਾਰ ਹੰਸ ਜਿਹੜੇ ਹਨ ਉਹ 400-400 ਮੀਲ ਦੀ ਤਾਰੀ ਸਮੁੰਦਰ ਤੇ ਲਾਈ ਜਾਂਦੇ ਹੈ। ਇਉਂ ਆਕਾਸ਼ਚਾਰੀਆਂ ਦੀਆਂ ਗੱਲਾਂ ਸੁਣ ਕਰਕੇ ਅਗਲਾ ਤੀਨ ਪੰਛੀ ਉਦੋਂ ਵੀ ਵੱਡੀ ਰਫਤਾਰ ਵਾਲੇ ਹੈ, ਉਹ ਆਕਾਸ਼ ਚੁੜਦੇ ਹੋਏ ਇੰਨੇ ਉੱਡੇ ਹੁੰਦੇ, ਆਂਡੇ ਦੇ ਦਿੰਦੇ ਹੈ, ਆਂਡੇ ਜਿਹੜੇ ਨੂੰ ਫੁੱਟ ਕੇ ਧਰਤੀ ਤੇ ਨਹੀਂ ਡਿੱਗਦੇ, ਉਹ ਫੁੱਟ ਕੇ ਜੋ ਬੱਚੇ ਨਿਕਲ ਕੇ ਆਪਣੇ ਮਾਪਿਆਂ ਨਾਲ ਹੀ ਜਾਣ ਮਿਲੇ। ਇਹਨੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਕਿਹਾ ਅਨਿਲ ਮਨ ਲੈਣ ਉਡਾਰੀਆਂ ਵਾ ਕਹੇ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਨਿਲ ਆਕਾਸ਼ ਦਸਮ ਪਾਤਸ਼ਾਹ ਜੀ ਨੇ ਅਨਿਲ ਆਕਾਸ਼ ਪੰਛੀ ਡੋਲਵੋ ਕਰਕੇ ਨਾਮੇ ਕੋਈ ਚੜੇ ਤੇ ਨਾਰਾਇਣ ਪਾਈਏ ਤੇ ਜੇ ਆਕਾਸ਼ ਚੜ੍ਹਨੇ ਕਰਕੇ ਪਰਮੇਸ਼ਰ ਪਾਇਆ ਜਾਏ ਤਾਂ ਅਨਿਲ ਆਕਾਸ਼ ਪੰਛੀ ਜਿਹੜਾ ਉਹ ਸਾਰਿਆਂ ਨੂੰ ਅਨਿਲ ਮੰਨਲ ਹੈ। ਬਾਰੀਆਂ ਉੱਚੀਆਂ ਉਡਾਰੀਆਂ ਲੈਂਦੇ ਇੰਨੇ ਵੱਡੇ ਉੱਚੇ ਚੜੇ ਹੁੰਦੇ ਆ ਕਿਉਂ ਉਸ ਉੱਚੇ ਨੂੰ ਆਕਾਸ਼ ਚੜ੍ਹ ਕੇ ਉੱਡ ਕੇ ਸਿੱਧੀਆਂ ਦੇ ਬਲ ਨਾਲ ਨਹੀਂ ਪਾ ਸਕੀ ਦਾ। ਇਸੇ ਪ੍ਰਕਾਰ ਹੋਰ ਵਾਕ ਕਹੇ ਹੁਣ ਸੱਚੇ ਪਾਤਸ਼ਾਹ ਜੀ ਨੇ ਹੋਏ
ਹੁਣ ਗੱਲਾਂ ਆਕਾਸ਼ ਦੀ
ਆਕਾਸ਼ ਜਾ ਰਹੀਆਂ ਨੀ ਗੱਲਾਂ ਸੁਣ ਕੇ ਹੰਸਾਂ ਤੇ ਗਰਣਾ ਅਰਕਾਣੀਆਂ ਉਡਾਰੀਆਂ ਸੁਣ ਕੇ
ਸੀਤਾ ਆਈ ਰੀ
ਭਾਦੋਂ ਦੇ ਮਹੀਨੇ ਵਿੱਚ ਜਿਹਨਾਂ ਦੇ ਪ੍ਰਵਾਹ ਨਾਲ ਖੰਭ ਨਿਕਲੇ ਹੋਏ ਹੈ ਉਹ ਕੀੜਿਆਂ ਨੂੰ ਵੀ ਰੀਸ ਆ ਜਾਂਦੀ ਹੈ ਕਿ ਅਸੀਂ ਖੰਭਾਂ ਵਾਲੇ ਅਸੀਂ ਉੱਡ ਸਕਦੇ ਹਾਂ ਤੇ ਉਡਾਰੀ ਮਾਰਦੇ ਹਨ।
ਨਾਨਕ ਨਜ਼ਰੀ
ਉਸੇ ਵੇਲੇ ਉਡਾਰੀ ਮਾਰਨ ਨਾਲ ਬਹੁਤ ਜੇ ਉੱਡਣ ਲੱਗਦੇ ਖੰਭ ਉਹਦੇ ਵਿੱਚ ਟੁੱਟ ਜਾਂਦੇ ਆ ਫਿਰ ਉਹਨੂੰ ਕਈ ਉੱਡਣੇ ਅਸੀਂ ਉੱਥੇ ਡਿੱਗ ਪੈਂਦੇ ਹੈ ਕੋਈ ਥੋੜੇ ਜਿਹੇ ਉੱਡਣੇ ਦੇ ਜਾਨਵਰ ਉਹਨਾਂ ਨੂੰ ਖਾ ਜਾਂਦੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਕਹਿੰਦੇ ਸੁਣ ਗੱਲਾਂ ਆਕਾਸ਼ ਦੀ ਆਕਾਸ਼ ਕੌਣ ਪਰਮੇਸ਼ੁਰ ਆਕਾਸ਼ ਦੀ ਨਹੀਂ ਆਈ ਉਹਦੇ ਵਿੱਚ ਉਡਾਰੀਆਂ ਮਾਰਨ ਵਾਲੇ ਬ੍ਰਹਮ ਗਿਆਨੀਆਂ ਦੀਆਂ ਗੱਲਾਂ ਸੁਣ ਕੇ ਇਹ ਜਗਤ ਨੂੰ ਮਿੱਥਿਆ ਕਹਿੰਦੇ ਹੈ ਅਤੇ ਸੰਸਾਰ ਦੁੱਖ ਦੀ ਨਿਵਰਤੀ ਕਰ ਲੈਂਦੇ ਹੈ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹੈ ਅਹਿੰ ਬ੍ਰਹਮਸਮੀ ਕਰਤੱਬਾਂ ਭਾਵ ਕਹਿ ਦਿੰਦੇ ਹੈ ਇਹ ਬ੍ਰਹਮ ਰੂਪ ਹੈ ਸਾਡੇ ਅੰਦਰ ਸਭ ਕਰਤੱਬਾਂ ਦਾ ਭਾਵ ਹੈ ਹਮਾਰੇ ਕੋ ਵਿਸ਼ੇ ਕੁਛ ਨਹੀਂ ਕਰ ਸਕਦੇ ਕਿਉਂ ਆਕਾਸ਼ ਵਿਚਣ ਵਾਲੇ ਜਿਹੜਾ ਆਕਾਸ਼ ਵਿਚਣ ਵਾਲੇ ਮਹਾਤਮਾ ਦੀਆਂ ਗੱਲਾਂ ਸੁਣ ਕੇ ਉਹ ਕੀੜੀਆਂ ਵਰਗੇ ਜਿਹੜੇ ਬਖਈ ਪੁਰਖ ਹੈ ਉਹਨਾਂ ਨੂੰ ਭਾਦੋਂ ਦੇ ਮਹੀਨੇ ਦੀ ਨਹੀਂ ਵਿਸ਼ਿਆਂ ਦੀ ਵਾਸ਼ਨਾ ਰੂਪੀ ਬਾਹਲੀ ਪ੍ਰਭਾਵ ਆਈ ਹੈ ਤੇ ਕੋਈ ਸਿਲੇ ਕੱਢ ਕੱਢ ਕੇ ਉਹ ਰਿਧੀਆਂ ਸਿੱਧੀਆਂ ਦੇ ਬਾਗ ਉੱਤੇ ਖੰਭ ਲਾ ਕੇ ਜਾਂ ਬੇਦਨ ਖੇਰ ਕਰਮਾਂ ਉੱਤੇ ਖੰਭ ਲਾ ਕੇ ਉਡਾਰੀਆਂ ਮਾਰਨੀਆਂ ਚਾਹੁੰਦੇ ਹੈ ਜਿਵੇਂ ਮਹਾਰਾਜ ਲਿਖਿਆ ਹੈ ਕਿ ਹੰਸਾ ਛੇਤੀ ਚਿੱਤੋਂ ਲਾ ਕੇ ਕੁੱਕੜ ਦੀ ਉਡਾਰੀ ਕੁੱਕੜ ਦਾ ਸੁਭਾਅ ਹੁੰਦਾ ਹੈ ਜਾਂ ਤਾਂ ਉੱਡ ਕੇ ਰੂੜੀ ਤੇ ਜਾ ਬਹਿੰਦਾ ਜੇ ਰੂੜੀ ਤੇ ਕੋਈ ਕੁੱਤਾ ਕੱਤਾ ਪਵੇ ਤਾਂ ਉੱਡ ਕੇ ਕੋਠੇ ਤੇ ਜਾ ਬਹਿੰਦਾ। ਇਸੇ ਪ੍ਰਕਾਰ ਵਿਖਾਈ ਪੁਰਖਾਂ ਦੀ ਹਾਲਤ ਹੈ ਬਿਧਨ ਖੇਰ ਰੂਪੀ ਕਰਮਾਂ ਵਾਲਿਆਂ ਦੇ ਜਾਂ ਤਾਂ ਵਿਸ਼ੇ ਰੂਪੀ ਰੂੜੀ ਤੇ ਜਾ ਕੇ ਡਿੱਗ ਪੈਂਦਾ ਤੇ ਜੇ ਉੱਥੋਂ ਉੱਡੇ ਤੇ ਉਸ ਵੇਲੇ ਫਿਰ ਸਵਰਗ ਰੂਪੀ ਕੋਠੇ ਤੇ ਜਾ ਬੈਠਦਾ ਹੋਰ ਕੋਈ ਬੜਾ ਵੱਡਾ ਉਹਦੀ ਉਡਾਰੀ ਨਹੀਂ ਹੈ। ਇਸੇ ਪ੍ਰਕਾਰ ਹੰਸਾਂ ਦੇ ਨਾਲ ਉਡਾ ਹੰਸੇ ਦੇ ਪਰਮੇਸ਼ਰ ਨੂੰ ਸੱਤ ਰੂਪ ਨੂੰ ਜਾਣਨ ਵਾਲੇ ਹਨ ਤੇ ਪਾਣੀ ਦੀ ਨਿਆਈ ਮਾਇਆ ਦੇ ਮੋਹ ਨੂੰ ਛੱਡਣ ਵਾਲੇ ਹੈ ਉਹਨਾਂ ਦੀ ਰੀਸ ਕਰਨੇ ਰੀਸ ਨਹੀਂ ਹੋ ਸਕਦੀ। ਇਸੇ ਪ੍ਰਕਾਰ ਵਿਖਾਈ ਪੁਰਖ ਜਿਹੜੇ ਹੈ ਉਹ ਕਹਿੰਦੇ ਕਿ ਸਾਨੂੰ ਕਾਮ ਤੋਂ ਕੁਛ ਨਹੀਂ ਕਹਿ ਸਕਦਾ ਪਰ ਜਿਸ ਵੇਲੇ ਆ ਕੇ ਚਿੰਬੜਦੇ ਆ ਉਸੇ ਵੇਲੇ ਇਹਨਾਂ ਦੇ ਉਹ ਵਿਚਾਰ ਰੂਪੀ ਖੰਭ ਸਾਰੇ ਟੁੱਟ ਜਾਂਦੇ ਹੈ ਤੇ ਇੱਥੇ ਜੂਨਾਂ 'ਚ ਧਰਤੀ 'ਚ ਲਿਟੇਦੇ ਰਹਿੰਦੇ ਹਨ ਕਿਉਂ ਮੁਕਤ ਪੁਰਖਾਂ ਦੀ ਰੀਸ ਨਹੀਂ ਕਰ ਸਕਦੇ ਆਕਾਸ਼ ਜਾ ਰਹੀਆਂ ਨੀ ਗੱਲਾਂ ਸੁਣ ਕੇ ਕੀੜੀਆਂ ਦੀ ਨਹੀਂ ਕਈ ਪੁਰਖਾਂ ਨੂੰ ਵੀ ਰੀਸਾਂ ਆ ਗਈ ਅਸੀਂ ਵੀ ਬ੍ਰਹਮੀ ਹੈ ਹੁਣ
ਨਾਨਕ ਨਜ਼ਰੀ ਪਾਈ ਹੈ
ਜੀ ਕਹਿੰਦੇ ਨੇ ਜਦੋਂ ਉਹਨਾਂ ਤੱਕ ਵੇਖਿਆ ਦੀ ਨਿਗ੍ਹਾ 'ਚ ਪਾਏ ਜਾਂਦੇ ਆ ਨਾ ਉਹ ਵੇਖੇ ਜਾਂਦੇ ਵੀ ਇਹ ਠੀਕ ਹੈ ਪੂਰੇ ਤੇ ਇਹ ਦੱਬਾਂ ਹੀ ਮਾਰਦੇ ਹੈ
ਕੂੜੀ ਕੂੜਾ ਠੀਸ
ਉਹ ਝੂਠਿਆਂ ਪੁਰਖਾਂ ਦੀ ਠੀਸ ਦੱਬਾਂ ਕੂੜੀ ਝੂਠੀਆਂ ਹੀ ਹੁੰਦੀਆਂ ਉਹ ਝੂਠੀਆਂ ਗੱਪਾਂ ਨਿਕਲਦੀਆਂ ਜਦੋਂ ਪਦਾਰਥ ਵੇਖਦੇ ਤਾਂ ਦੇਖ ਕੇ ਮਰ ਜਾਂਦੇ ਹੈ ਜਿਉਂਦੇ ਨਹੀਂ ਰਹਿ ਸਕਦੇ ਇੰਨੇ ਗਰਕ ਹੋ ਜਾਂਦੇ ਪਦਾਰਥਾਂ ਵਿੱਚ ਇਸ ਕਰਕੇ ਝੂਠੀਆਂ ਪੁਰਖਾਂ ਦੀਆਂ ਝੂਠੀਆਂ ਗੱਪਾਂ ਨਿਕਲਦੀਆਂ ਉਹ ਪੂਰ ਨਹੀਂ ਨਿਕਲਦੇ ਜਦੋਂ ਨਗਰ ਵਾਲਿਆਂ ਦੀ ਨਿਗ੍ਹਾ 'ਚ ਮਹਾਤਮਾ ਦੀ 'ਚ ਪੈਂਦੇ ਹੈ ਉਹ ਸੱਚੇ ਨਹੀਂ ਨਿਕਲਦੇ ਹਨ। ਇਸੇ ਪ੍ਰਕਾਰ
ਇੱਕ ਦੂ ਜੀਭਾਂ ਲੱਖ ਹੋਏ
ਇੱਕ ਦੂ ਜੀਭਾਂ ਲੱਖ ਹੋਏ ਪਰਮਾਰਥ ਅੱਗੇ ਮਹਾਰਾਜ ਅੱਗੇ ਸੁਭਿੱਛਾ ਪ੍ਰਗਟ ਕਰਨੀ ਹੈ ਭੂਮਿਕਾ ਹੈ ਪਹਿਲੀ ਭੂਮਿਕਾ ਇਸ ਤੇ ਪਾਤਸ਼ਾਹ ਸਾਡੀ ਇੱਕ ਜਵਾਨ ਤੋਂ ਲੱਖਾਂ ਜਵਾਨਾਂ ਹੋਣ
ਲੱਖ ਹੋ ਗਏ ਲੱਖ ਵੀ
ਇਸ ਪਾਤਸ਼ਾਹ ਉਸ ਲੱਖ ਜਵਾਨ ਦੇ ਨਾਲ ਵੀ ਆਪਦਾ ਸਿਮਰਨ ਹੋਵੇ ਅਤੇ ਹੋ ਗਏ ਲੱਖ ਵੀ ਜੇ 20 ਲੱਖ ਉਹਦੇ ਨਾਲ ਵੀ ਆਪਦਾ ਸਿਮਰਨ ਅਸੀਂ ਕਰੀਏ
ਲੱਖ ਲੱਖ ਗੇੜਾ ਕੀ ਹੈ
ਸਾਡੇ ਇੱਕ ਜਵਾਨ ਦੇ ਨਾਲ ਮਹਾਰਾਜ ਲੱਖ ਲੱਖ ਵਾਰੀ ਆਪਦੇ ਨਾਮ ਦਾ ਉਚਾਰਨ ਕਰੀਏ
ਇੱਕ ਨਾਮ ਜਗਦੀ
ਇਹ ਜਗਦੀਸ਼ਰ ਗਣੇਸ਼ ਇੱਕ ਜੋ ਇੱਕ ਓਂਕਾਰ ਰੂਪ ਨਾਮ ਹੈ ਇੱਕ ਵਾਹਿਗੁਰੂ ਨਾਮ ਜੋ ਹੈ ਜਗਦੀਸ਼ਰ ਆਪਦੇ ਨਾਮ ਦੇ ਤਾਈ
ਇਸ ਰਾਹ ਪਤ ਪਵੜੀਆ
ਅਭਿਆਸ ਦੇ ਕਰਨੇ ਕਰਕੇ ਰਾਹ ਪਦ ਪਗੜੀਆਂ ਇਹ ਪਤੀ ਪਰਮੇਸ਼ਰ ਇਹ ਪਗੜੀਆਂ ਪੌੜੀਆਂ ਭੂਮਿਕਾ ਰੂਪੀ ਰਾਹ ਹੈ ਤੇਰੀ ਪ੍ਰਾਪਤੀ ਦਾ
ਚੜੀਏ ਹੋਏ
ਈਸ਼ਰ ਤੇਰਾ ਰੂਪ ਹੀ ਹੋ ਜਾਈਦਾ ਹੈ
ਹੁਣ ਗੱਲਾਂ ਆਕਾਸ਼ ਦੀ
ਇਸੇ ਪ੍ਰਕਾਰ ਫੇਰ ਤੁਰ ਰਹੀ ਰਾਹ ਹੈ
ਇਸ ਰਾਹ ਪਦ ਪਗੜੀਆ
ਇਸ ਰਾਹ ਇਹ ਸਾਰਿਆਂ ਰਾਹਾਂ ਦਾ ਪਤੀ ਹੈ ਬ੍ਰਹਮ ਗਿਆਨ। ਭੂਮਿਕਾ ਰੂਪੀ ਪੌੜੀਆਂ ਹਨ ਉਸ ਦੀਆਂ ਸੁਭ ਇੱਛਾ ਸੁਭ ਚਾਰਨਾ ਤੈਨੂੰ ਮਾਨਸਾ ਸੱਤਿਆ ਤੱਕ ਅਸੰਗ ਸਕਤ ਪਦਾਰਥ ਭਾਵਨੀ ਪੂਰੀ ਆਦਿਕ ਇਹ ਰਾਹਾਂ ਦਾ ਪਤੀ ਜੋ ਬ੍ਰਹਮ ਗਿਆਨ ਹੈ ਇਹ ਪਤੀ ਪਰਮੇਸ਼ਵਰ ਤੇਰੀ ਪਾਪ ਪ੍ਰਾਪਤੀ ਵਾਲੀਆਂ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਤੱਕ ਵਾਲੀਆਂ ਇਹ ਪੌੜੀਆਂ ਭੂਮਿਕਾ ਹੈ ਜੇ ਕਰਕੇ ਚੜ ਜਾਈਏ ਹੋਏ ਅਪੀਸ ਫਿਰ ਇਹ ਪਿੱਛੇ ਜੀਵ ਤੇ ਇਸ ਦੀ ਏਕਤਾ ਵਾਲਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਏਕਤਾ ਹੋ ਜਾਂਦੀ ਹੈ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਅਤੇ ਚਾਰੇ ਅੰਤਾ ਕਰਨ ਇਹਨਾਂ ਨੂੰ ਇਹ ਚੌਦਾਂ ਦੇ ਤਾਂ ਜਿੱਤ ਕਰਕੇ ਖੱਟ ਵਕਾਰ ਇਹਨਾਂ ਨੂੰ ਜਿੱਤ ਕਰਕੇ ਤੇ ਛੇਵੀਂ ਅਵਿਦਿਆ ਨੂੰ ਨਾਸ਼ ਕਰਕੇ ਈਸ਼ਵਰ ਬ੍ਰਹਮ ਦਾ ਰੂਪ ਹੀ ਹੋ ਜਾਈਦਾ ਇਸ ਪ੍ਰਕਾਰ 21 ਪੌੜੀਆਂ ਹਨ ਇਹਨਾਂ ਨੂੰ ਚੜ੍ਹਨੇ ਕਰਕੇ ਇੱਕ ਬ੍ਰਹਮ ਦਾ ਸਰੂਪ ਹੀ ਹੋ ਜਾਈਦਾ ਇਸ ਪ੍ਰਕਾਰ
ਗੁਣ ਗੱਲਾਂ ਆਕਾਸ਼ ਕੀ
ਔਰ ਜਿਹੜੇ ਕਮਾਈ ਤੋਂ ਹੀਣੇ ਪੁਰਖ ਹੈ ਆਕਾਸ਼ ਕੌਣ ਹੈ ਕਿਲਾ ਆਕਾਸ਼ ਪਰਮੇਸ਼ਵਰ ਉਹਦੀ ਪ੍ਰਾਪਤੀ ਦੀਆਂ ਗੱਲਾਂ ਤਾਂ ਸੁਣਨੀਆਂ ਕਿ ਉਹ ਪਰਮੇਸ਼ਵਰ ਅਦਾਇਕ ਰੂਪ ਹੈ
ਸੀਤਾ ਆਈ ਰੀਤੀ
ਨਿਆਈ ਜਿਹੜੇ ਜੀਵ ਹਨ ਵਿਘਨ ਖੇਲ ਰੂਪੀ ਕੰਮਾਂ 'ਚ ਫਸੇ ਹੋਏ ਉਹਨਾਂ ਦੇ ਤਾਂ ਇਹ ਰੀਸ ਆ ਗਈ ਕਿ ਅਸੀਂ ਵੀ ਬ੍ਰਹਮ ਗਿਆਨੀਆਂ ਘਟਦਾ ਨਹੀਂ ਅਸੀਂ ਵੀ ਕਹਿ ਦਿੰਦੇ ਜਗਤ ਭਾਵ ਰੂਪ ਹੈ
ਨਾਨਕ ਨਜ਼ਰੀ ਪਾਈ ਹੈ
ਇਹ ਪ੍ਰਾਪਤੀ ਇਸ ਤਰ੍ਹਾਂ ਸੁਣ ਕੇ ਗੱਲਾਂ ਕੀੜਿਆਂ ਨੂੰ ਰੀਸਾਂ ਆਉਣ ਵਾਂਗੂ ਉਹਨਾਂ ਵਿਸ਼ਈ ਪੁਰਖਾਂ ਤੋਂ ਨਹੀਂ ਪਾਇਆ ਜਾਂਦਾ ਇਹ ਤਾਂ ਸਤਿਗੁਰੂ ਜੀ ਕਹਿੰਦੇ ਪਰਮੇਸ਼ਵਰ ਦੀ ਗੁਰਾਂ ਦੀ ਨਿਗਾਹ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਉਸ ਨਗਰੀ ਸਤਿਗੁਰੂ ਪ੍ਰਾਪਤ ਹੁੰਦੇ ਹੈ ਨਗਰੀ ਗਿਆਨ ਦ੍ਰਿਸ਼ਟੀ ਵਾਲੇ ਸਤਿਗੁਰਾਂ ਦੁਆਰਾ ਉਸ ਪਰਮੇਸ਼ਵਰ ਨੂੰ ਪਾਈਦਾ ਹੈ
ਕੂੜੀ ਕੂੜਾ ਠੀ
ਜਿਹੜੇ ਕੂੜੇ ਝੂਠੇ ਪੁਰਖ ਉਹਨਾਂ ਦੀ ਕੂੜੀਆਂ ਝੂਠੀਆਂ ਗੱਪਾਂ ਨਿਕਲਦੀਆਂ ਹਨਗੀਆਂ ਉਸ ਗੱਪਾਂ ਕਰਕੇ ਉਹ ਕੋਈ ਪੂਰੇ ਨਹੀਂ ਉਤਰ ਸਕਦੇ ਜਿਵੇਂ ਕਬੀਰ ਸਾਹਿਬ ਜੀ ਬੈਠੇ ਸਨ ਕੋਈ ਕਬੀਰ ਸਾਹਿਬ ਨੂੰ ਵੇਖਣਾ ਆਇਆ ਵੀ ਕਬੀਰ ਦੀ ਇੰਨੀ ਮਹਿਮਾ ਕਿਉਂ ਹੈ ਵੇਖਣ ਵਾਸਤੇ ਜਦੋਂ ਆਇਆ ਕਬੀਰ ਜੀ ਨੇ ਵੀ ਕੌਂਚ ਕੀਤਾ ਇਹ ਜੱਟ ਪੁੱਛਦਾ ਮਹਾਰਾਜ ਤੁਹਾਡੀ ਬੜੀ ਮਹਿਮਾ ਹੈ ਕਹਿਣ ਲੱਗੇ ਭਾਈ ਆਗਿਆ ਘਰ ਹੈ ਸਾਡਾ ਪਰਿਵਾਰ ਇਸ ਗੱਲ ਤੇ ਟਾਲਖਾ ਵੀ ਆਗਿਆ ਕਿਵੇਂ ਮੰਨਦੇ ਹੈ ਲੋਈ ਨੂੰ ਕਹਿਣ ਲੱਗੇ ਲੋਈ ਮਿੱਟੀ ਲਿਆਓ ਬਾਹਰੋਂ ਲੋਈ ਸੱਤ ਬਚਨ ਕਹਿ ਕੇ ਮਿੱਟੀ ਲਿਆਈ ਕਹਿੰਦੇ ਇਸ ਨੂੰ ਬਰੀਕ ਕਰੋ ਬਰੀਕ ਕਰਕੇ ਕਪੜ ਛਾਣ ਕਰੋ ਕਪੜ ਛਾਣ ਕਰਕੇ ਫੇਰ ਕਿਹਾ ਇਸ ਦੇ ਟਾਈਮ ਵਿੱਚ ਘਿਓ ਪਾ ਦੇ ਸੱਤ ਬਚਨ ਕਹਿ ਕੇ ਘਿਓ ਪਾ ਦਿੱਤਾ ਫਿਰ ਕਹੇ ਤਾਂ ਗਰੀਆਂ ਮੁੰਨ ਦਿਓ ਜਾਂ ਦੀਵੇ ਜਗਾ ਕੇ ਮਸਰੀਆਂ ਵਿਸਾਖੀ ਜਲਾਹੇ ਦੇ ਨਾਲ ਲਾਈਏ ਹੈ ਜੱਟ ਦੇ ਨਾਲ ਤੋ ਉਸ ਵਕਤ ਕਹਿੰਦੇ ਦੀਵੇ ਜਗਾ ਤੇ ਜਾਂ ਗਲੀਆਂ ਮੁੰਤੀਆਂ ਇਹ ਕਹਿੰਦੇ ਲੈ ਕਬੀਰ ਬਾਣਾ ਸੁਖਾਲਾ ਅੱਜ ਜਾ ਕਰਦੇ ਹਾਂ ਘਰ ਜਾ ਰਿਹਾ ਘਰ ਵਾਲੀ ਨੂੰ ਕਹਿੰਦਾ ਮਿੱਟੀ ਲਿਆ ਕਹਿੰਦੀ ਕਦੇ ਮਾਈਆਂ ਕਦੇ ਗਈਆਂ ਮਿੱਟੀ ਲੈਣ ਤੂੰ ਸਿਆਣਾ ਹੈ ਆਦਮੀ ਲਿਆਉਂਦੇ ਆ ਕਹਿੰਦੇ ਨਾ ਲਿਆ ਮੇਰਾ ਹੁਕਮ ਮੰਨ ਕਲਾਂਦੀ ਨੂੰ ਲਿਆ ਆਉਂਦੀ ਫਿਰ ਕਹਿੰਦਾ ਇਸਨੂੰ ਬਰੀਕ ਕਰ ਕਰਤੀ ਬਰੀਕ ਫਿਰ ਕਹਿੰਦਾ ਘਿਓ ਪਾ ਘਿਓ ਪਾਉਣ ਵੇਲੇ ਕਹਿਤਾ ਤੁਹਾਡਾ ਪਿਓ ਕਮਲਾ ਹੋ ਗਿਆ ਮੁੰਡਿਆਂ ਤੋਂ ਸੰਗਲ ਮਰਵਾ ਦਿੱਤਾ ਸੰਗਲ ਜਦੋਂ ਮਰਵਾ ਦਿੱਤਾ ਤੇ ਕਬੀਰ ਸਾਹਿਬ ਨੂੰ ਪਤਾ ਲੱਗਾ ਵੀ ਉਹਦੇ ਨਵਾਂ ਕਬੀਰ ਬਣਨ ਵਾਲੇ ਸੰਗਲ ਲੱਗ ਗਿਆ ਕਿਵੇਂ ਕਰੀਏ ਬੱਚੇ ਕਬੀਰ ਸਾਹਿਬ ਵੀ ਉੱਥੇ ਗਏ ਇਹ ਕਹਿੰਦੇ ਜੀ ਪਾਗਲ ਹੋ ਗਿਆ ਖਾਨੀ ਪ੍ਰੇਮ ਚਿੰਬੜ ਗਏ ਤਾਂ ਮਹਾਰਾਜ ਕਹਿੰਦੇ ਘਿਓ ਪਾਓ ਮਿੱਟੀ ਵਿੱਚ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਭਾਈ ਕਿ ਕਬੀਰ ਇਹ ਨਵਾਂ ਬਣ ਲੱਗਾ ਸੀ ਇਹਨੂੰ ਤੁਸੀਂ ਬਣ ਨਹੀਂ ਦਿੱਤਾ ਇਹ ਪਰਿਵਾਰ ਆ ਗਿਆ ਕਾਰ ਨਹੀਂ ਹੈ ਇਸਦਾ ਕਰਕੇ ਕਬੀਰ ਨਹੀਂ ਬਣ ਸਕਿਆ ਛੱਡ ਦਿਓ ਇਹਨੂੰ ਕੁਝ ਨਹੀਂ ਹੋਇਆ ਉਸ ਵੇਲੇ ਉਹਦਾ ਸੰਗਲ ਲੁਹਾ ਕੇ ਆਏ ਕਬੀਰ ਸਾਹਿਬ ਜੀ ਇਸ ਪ੍ਰਕਾਰ ਆਕਾਸ਼ ਜਿਹਦਾ ਆਕਾਸ਼ ਵਿਚਣ ਵਾਲੇ ਮਹਾਤਮਾ ਦੀਆਂ ਗੱਲਾਂ ਸੁਣ ਕੇ ਕੀੜਿਆਂ ਵਰਗੇ ਜਿਹੜੇ ਪੁਰਖਾਂ ਰੀਸਾ ਆ ਗਏ ਵੀ ਅਸੀਂ ਵੀ ਕਿਹੜਾ ਘੱਟ ਹੈ ਅਸੀਂ ਵੀ ਮਾਇਆ ਦਾ ਤਿਆਗ ਕਰ ਦਿੰਦੇ ਹਾਂ ਪਰ ਉਹ ਮਾਰੇ ਜਾਂਦੇ ਵਿੱਚ ਹੀ ਅਸੀਂ ਹਾਲਤ ਹੁੰਦੀ ਹੈ
ਨਾਨਕ ਨਜ਼ਰੀ ਪਾਈ ਹੈ
ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਦੀ ਕਿਰਪਾ ਕਰਕੇ ਪਾਈਦਾ ਹੈ
ਕੂੜੀ ਕੂੜਾ
ਝੂਠੀਆਂ ਝੂਠੀਆਂ ਗੱਪਾਂ ਹੀ ਨਿਕਲਦੀਆਂ ਹਨ ਹੰਕਾਰ ਤਿਆਗ ਦੀ ਬਾਬਤ ਉਪਦੇਸ਼ ਦਿੰਦੇ ਹਨ ਪਹਿਲੇ ਚ ਸੰਪਤ ਉਪਾਸ਼ਨਾ ਕਹੀ ਹੈ ਪਹਿਲੀ ਭੂਮਿਕਾ ਚ ਹੁਣ ਹੰਕਾਰ ਦਾ ਤਿਆਗ ਕਰਨ ਮੰਨਣ ਰੂਪ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਦੇ ਹਨ
ਆਖਣ ਜੋਰ ਚੁਪੈ
ਨਹਿ ਜੋਰ ਸਿੱਧੋ ਕਿਸੇ ਦਾ ਆਪਣੇ ਆਖਣ ਦਾ ਵੀ ਜ਼ੋਰ ਨਹੀਂ ਹੈ ਬਹੁਤ ਲੋਕ ਕਹਿੰਦੇ ਕਿ ਅਸੀਂ ਆਖ ਲਈਏ ਪਰ ਉਹਨਾਂ ਚ ਜ਼ੋਰ ਨਹੀਂ ਹੈ ਜਿਵੇਂ ਕੁੰਭਕਾਨ ਨੇ ਤਪ ਕਰਕੇ ਬ੍ਰਹਮਾ ਦੇ ਪਾਸੋਂ ਮੰਗਿਆ ਸੀ ਕਿ ਮੈਂ 6 ਮਹੀਨੇ ਜਾਗਦਾ ਰਿਹਾ ਕਰਾਂ ਤੇ ਇੱਕ ਰਾਤ ਸੁਣਿਆ ਕਰਾਂ ਉਸ ਵੇਲੇ ਬ੍ਰਹਮਾ ਨੇ ਸੋਚਿਆ ਇਹ ਤਾਂ ਜੀਵ ਜੰਤਾ ਨੂੰ ਸਾਰਿਆਂ ਨੂੰ ਮਾਰ ਕੇ ਖਪਾ ਦੇਗਾ ਇਸ ਕਰਕੇ ਸ੍ਰਸ਼ਟੀ ਨੂੰ ਪ੍ਰੇਰਿਆ ਜਾ ਸ੍ਰਸ਼ਟੀ ਇਹਦੀ ਜ਼ਬਾਨ ਤੇ ਬੈਠ ਗਿਆ ਜਦੋਂ ਸ੍ਰਸ਼ਟੀ ਇਹਦੀ ਜ਼ਬਾਨ ਤੇ ਬੈਠ ਗਈ ਬ੍ਰਹਮਾ ਆਇਆ ਕਹਿੰਦੇ ਵਰ ਮੰਗ ਕਹਿੰਦੇ ਵਾਰੇ ਦੇ 6 ਮਹੀਨੇ ਸੁੱਤਾ ਰਿਹਾ ਕਰਾਂ ਤੇ ਇੱਕ ਦਿਨ ਜਾਗਿਆ ਕਰਾਂ ਕਹਿੰਦੇ ਤਥਾਸਤੂ ਇਵੇਂ ਹੋਵੇਗਾ ਕਿਉਂ ਕੁੰਭਕਾਨ 6 ਮਹੀਨੇ ਸੁੱਤਾ ਰਹਿੰਦਾ ਤੇ ਇੱਕ ਦਿਨ ਜਾਗਿਆ ਕਰਦਾ, ਉਦਣ ਹੀ ਕਿੰਨੇ ਹੀ ਬੱਕਰੇ ਛੱਤਰੇ ਖਾ ਜਾ ਕਰਦਾ, ਇਹ ਜੀ ਹਾਲਤ ਹੁੰਦੀ ਸੀ। ਸੋ ਇਸੇ ਪ੍ਰਕਾਰ ਫਰਮਾਉਂਦੇ ਹਨ,
ਆਖਣ ਜੋਰ,
ਆਖਣ ਦਾ ਵੀ ਕਿਸੇ ਦਾ ਜ਼ੋਰ ਨਹੀਂ ਹੈ, ਆਖਣ ਵਿੱਚ ਜ਼ੋਰ ਨਹੀਂ। ਕੁੰਭਕਾਨ ਦਾ ਜੇ ਜ਼ੋਰ ਹੁੰਦਾ ਉਹ 6 ਮਹੀਨੇ ਬ੍ਰਹਮਾ ਦੀ ਸ੍ਰਿਸ਼ਟੀ ਮੁਕਾਉਣ ਵਾਸਤੇ ਮੰਗ ਨਾ ਲੈਂਦਾ ਜਾਗਣਾ, ਉਹ ਮੰਗ ਨਹੀਂ ਸਕਿਆ। ਕਈ ਆਦਮੀ ਚੁੱਪ ਰਹਿੰਦੇ ਹੈ, ਬੋਲਦੇ ਨਹੀਂ, ਪਰ ਜਦੋਂ ਕਿਤੇ ਵਕਤ ਪਵੇ ਉਦੋਂ ਉਹਨਾਂ ਤੋਂ ਇਹੋ ਜਿਹਾ ਬੋਲਿਆ ਜਾਂਦਾ, ਸਭ ਕੁਝ ਬੇਨਸੀ ਕਰ ਲੈਂਦੇ ਹੈ, ਵਿਗਾੜ ਲੈਂਦੇ ਹੈ। ਇਸ ਕਰਕੇ ਚੁੱਪ ਰਹਿਣ ਦਾ ਵੀ ਜ਼ੋਰ ਨਹੀਂ ਹੈ ਕਿਸੇ ਵਿੱਚ। ਇਸ ਬੇਨਸੀਆਂ ਵਾਲਿਆਂ ਦੀ ਬੇਨਤੀ ਸਾਖੀਆਂ ਹਨ, ਜਿਹੜੇ ਪਹਿਲਾਂ ਚੁੱਪ ਰਹਿੰਦੇ ਸਨ, ਵਕਤ ਸਿਰ ਜਾ ਕੇ ਬੋਲਿਆ ਹੀ ਜਾਂਦਾ ਹੈ। ਇਵੇਂ ਕਚਹਿਰੀਆਂ ਵਿੱਚ ਕਹਿਣਾ ਤੂੰ ਬੋਲੀ ਨਾ, ਉੱਥੇ ਜ਼ਰੂਰ ਬੋਲ ਪੈਂਦੇ ਕੁਛ ਨਾ ਕੁਛ। ਉਹ
ਜ਼ੋਰ ਨਾ ਮੰਗਣ,
ਕਈਆਂ ਨੂੰ ਮੰਗਣ ਦਾ ਜ਼ੋਰ ਹੁੰਦਾ ਕਿ ਮੰਗ ਲਵਾਂਗੇ, ਮੰਗਣ ਦਾ ਜ਼ੋਰ ਵੀ ਨਹੀਂ ਕਿਸੇ ਤੋਂ ਹੈ। ਮੰਗਣ ਨੂੰ ਹੋਰ ਕੁਛ ਮੰਗ ਲੈਣ ਤੇ ਮੇਰਾ ਹੋਰ ਕੁਝ ਆਉਂਦਾ ਹੈ, ਸੋ ਇਹ ਤੇ ਦੇਣ ਦਾ ਵੀ ਜ਼ੋਰ ਨਹੀਂ ਕਿਸੇ ਪ੍ਰਕਾਰ ਦਾ। ਦੇਣ ਵਾਲੇ ਲੋਕ ਹਰੀ ਚੰਦ ਦਾਨ ਕਰੇ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਭੇਵੈ, ਆ ਭੁਲਾਏ ਆਪੇ ਮਤ ਦੇਵੈ। ਹਰੀ ਚੰਦ ਪ੍ਰਿਥੀਪਦ ਰਾਜੇ ਕਾਗਦ ਕੀਮਣਾ ਪਾਈ, ਔਗੁਣ ਜਾਣ ਦਾ ਪੁੰਨ ਕਰੇ ਕਿਉਂ ਕਿਉਂ ਨੇ ਖਾਸ ਵਕਾਈ। ਇਸ ਪ੍ਰਕਾਰ ਦੇਣ ਦਾ ਵੀ ਕਿਸੇ ਦਾ ਜ਼ੋਰ ਨਹੀਂ ਹੈ।
ਜ਼ੋਰ ਨਾ ਜੀਵਨ,
ਕਈਆਂ ਆਦਮੀਆਂ ਦੇ ਜਿਉਣ ਦਾ ਜ਼ੋਰ ਸਮਝਿਆ ਹੈ, ਆਪਣੇ ਜਿਉਣ ਦਾ ਵੀ ਜ਼ੋਰ ਨਹੀਂ ਹੈ ਕਿਸੇ ਦਾ। ਬੇਅੰਤ ਲੋਕ ਯਤਨ ਕਰਦੇ ਜਿਉਂਦੇ ਰਹੀਏ ਪਰ ਉਹ ਸਮਾਪਤ ਹੋ ਜਾਂਦੇ ਹਨ। ਬੜੀਆਂ ਸਾਖੀਆਂ ਇੱਕ ਪਾਦੇ ਉੱਤੇ ਸਾਖੀ ਪ੍ਰਮਾਣ ਕੇ ਇਹਨਾਂ ਦੀਆਂ ਸਾਖੀਆਂ ਹਨ। ਜਿਉਣ ਵਾਸਤੇ ਜਿਵੇਂ ਯਤਨ ਕੀਤੇ ਸੀ ਤੇ ਉਹ ਜਦੋਂ ਜਵਾਨ ਵਾਸਤੇ ਗਏ, ਕਹਿੰਦੇ ਚਲੋ ਬ੍ਰਹਮਾ ਪਾਸ ਚਲੋ, ਫਿਰ ਵਿਸ਼ਨੂੰ ਪਾਸ ਗਏ, ਅਖੀਰ ਜਦੋਂ ਗਏ ਤੇ ਉੱਥੇ ਕਹਿੰਦੇ ਸਾਰਿਆਂ ਨੂੰ ਤੁਸੀਂ ਇਕੱਠੇ ਹੋਣਾ ਸੀ, ਉਦੋਂ ਇਹਦੀ ਮੌਤ ਸੀ। ਇਸ ਪ੍ਰਕਾਰ ਉਹਦੀ ਮੌਤ ਹੋ ਗਈ। ਹੁਣ ਜੀਵਨ ਦਾ ਵੀ ਜ਼ੋਰ ਨਹੀਂ ਕਿਸੇ ਦਾ ਹੈ, ਅਤੇ ਮਰਨ ਦਾ ਵੀ ਜ਼ੋਰ ਨਹੀਂ। ਜਿਵੇਂ ਇਸ ਪ੍ਰਕਾਰ ਗੁਰੂ ਸੀ ਦੁੱਧ ਵੇਚਣ ਵਾਲੀ, ਉਹਦਾ ਪ੍ਰਸੰਗ ਆਉਂਦਾ ਹੈ ਤੇ ਉਹ ਲੱਸੀ ਡੁੱਲਣ ਤੋਂ ਜਿਸ ਵੇਲੇ ਉਹ ਕਹਿਣ ਲੱਗੇ ਕਿ ਤੂੰ ਰੋਂਦੀ ਕਿਉਂ ਨਹੀਂ, ਤੇਰਾ ਦੁੱਧ ਡੁੱਲ ਗਿਆ ਹੈ। ਉਸ ਨੇ ਕਿਹਾ ਮੈਂ ਕਾਹਦੀ ਡੁੱਲਣ ਦੀ ਬਾਬ ਦੱਸਾਂ, ਪਹਿਲਾਂ ਮੇਰਾ ਪਤਾ ਸ਼ਾਹੂਕਾਰ ਸੀ, ਉਹ ਸ਼ਾਹੂਕਾਰ ਤੋਂ ਮੈਨੂੰ ਰਾਜੇ ਨੇ ਖੋਹ ਲਿਆ ਸੀ, ਰਾਜੇ ਨੂੰ ਜ਼ਹਿਰ ਦੇ ਕੇ ਮੈਂ ਉਹਦੇ ਨਾਲ ਤੁਰ ਪਈ ਆਪਣੇ ਪਤੀ ਨਾਲ, ਫਿਰ ਉਹ ਪਤੀ ਸੱਪ ਲੜ ਕੇ ਮਰ ਗਿਆ, ਅਤੇ ਫਿਰ ਮੈਂ ਚੋਰਾਂ ਦੇ ਰੇਕੇ ਆ ਗਈ, ਚੋਰਾਂ ਨੇ ਮੈਨੂੰ ਪਕੜ ਲਿਆ, ਫਿਰ ਇੱਕ ਮੈਨੂੰ ਗੁੱਜਰ ਦੇ ਪਾਸ ਵੇਚ ਗਏ, ਉਹ ਗੁੱਜਰ ਨੂੰ ਮੇਰੇ ਕੋਲ ਰੱਖਿਆ, ਮੈਂ ਆਪਣੇ ਪਤੀ ਦੇ ਲੋਸ ਨਾਲ ਸਤੀ ਹੋਣ ਵਾਸਤੇ ਚੱਲੀ, ਉਹ ਨਦੀ ਚੜ੍ਹ ਕੇ ਆ ਗਈ ਅਤੇ ਉਹਦੇ ਵਿੱਚ ਮੈਂ ਰੁੜ ਗਈ, ਅਤੇ ਫਿਰ ਮੈਨੂੰ ਪਕੜ ਕੇ ਉਸ ਗੁੱਜਰ ਨੇ ਆਪਣੀ ਗੁਜਰੀ ਬਣਾ ਲਿਆ। ਹੁਣ ਮੈਂ ਇੰਨੀ ਬਿਪਤਾ ਭੋਗੀ ਹਾਂ ਅਤੇ ਮੈਂ ਇਸ ਵਾਸਤੇ ਲੱਸੀ ਵਾਸਤੇ ਕਿਉਂ ਰੋਵਾਂ। ਇਸ ਪ੍ਰਕਾਰ ਮਰਨ ਦਾ ਵੀ ਜ਼ੋਰ ਨਹੀਂ ਕਿਸੇ ਦਾ।
ਜ਼ੋਰ ਨਾ ਰਾਜ ਮਾਲ ਮਨ ਤੋਂ,
ਕੋਈ ਰਾਜ ਦੀ ਪ੍ਰਾਪਤੀ ਦਾ ਵੀ ਕਿਸੇ ਦਾ ਜ਼ੋਰ ਨਹੀਂ ਹੈ। ਬੜੇ ਲੋਕ ਰਾਜ ਦੇ ਵਾਸਤੇ ਯਤਨ ਕਰਦੇ ਰਹਿੰਦੇ ਹਨ, ਮਾਲ ਹਾਥੀ ਘੋੜਿਆਂ ਦੀ ਪ੍ਰਾਪਤੀ ਦਾ ਵੀ ਜ਼ੋਰ ਨਹੀਂ ਹੈ।
ਮਨ ਤੋਂ
ਇਹ ਮਨ ਦਾ ਹੀ ਸ਼ੋਰ ਸ਼ਰਾਬਾ ਰੌਲਾ ਹੈ ਸਾਰਾ ਸਭ ਦਾ।
ਜ਼ੋਰ ਨਾ ਸੁਰਤੀ ਗਿਆਨ ਵਿਚਾਰ,
ਕਈਆਂ ਦਾ ਖਿਆਲ ਹੁੰਦਾ ਸੁਰਤੀਆਂ ਵੇਦਾਂ ਦੇ ਗਿਆਨ ਦੀ ਵਿਚਾਰ ਕਰ ਲੈਣਗੇ, ਇਹ ਵੀ ਕਿਸੇ ਦਾ ਜ਼ੋਰ ਨਹੀਂ ਹੈ। ਬੜੇ ਲੋਕ ਯਤਨ ਕਰਦੇ ਨੇ, ਉਹਨਾਂ ਨੂੰ ਆਉਂਦਾ ਹੀ ਨਹੀਂ ਹੈ
ਗਿਆਨ ਵਿਚਾਰ,
ਗਿਆਨ ਦੀ ਵਿਚਾਰ ਕਰਨ ਵਾਸਤੇ। ਬੜੇ ਲੋਕ ਚਾਹੁੰਦੇ ਹੈ ਕਿ ਤੱਤਾਂ ਦਾ ਗਿਆਨ ਵਿਚਾਰ ਲਈਏ, ਸਾਖੀਆਂ ਦੀ ਨਹੀਂ, ਤੱਤਾਂ ਦੇ ਵਿਚਾਰ ਵੀ ਨਹੀਂ ਆਉਂਦੀ।
ਜ਼ੋਰ ਨਾ ਜੁਗਤੀ ਛੁੱਟੈ ਸੰਸਾਰ,
ਕਈ ਨਿਆਇਕਾਂ ਦੀਆਂ ਜੁਗਤੀਆਂ ਸਿੱਖਣ ਦਾ ਯਤਨ ਕਰਦੇ ਹਨ, ਇਸ ਪ੍ਰਕਾਰ ਵੀ ਜ਼ੋਰ ਨਹੀਂ ਚੱਲਦਾ ਜੁਗਤੀਆਂ ਸਿੱਖਣ 'ਚ। ਕਈ ਸੰਸਾਰ ਤੋਂ ਛੁੱਟਣਾ ਚਾਹੁੰਦੇ ਹੈ, ਉਹਨਾਂ ਤੋਂ ਛੁੱਟਿਆ ਨਹੀਂ ਜਾਂਦਾ, ਛੋਟ ਵਹਿ ਤੋਂ ਛੁੱਟੇ ਨਹੀਂ।
ਜਿਸ ਹੱਥ ਜ਼ੋਰ ਕਰ ਦੇਖੈ ਸੋ,
ਭਾਈ ਹਉਮੈ ਨਹੀਂ ਕਰਨੀ ਚਾਹੀਦੀ, ਜਿਸਦੇ ਹੱਥ ਵਿੱਚ ਜ਼ੋਰ ਹੈ ਉਹ ਕਰਕੇ ਵੇਖ ਲਓ। ਮਹਾਰਾਜ ਸਾਹਿਬ ਕਹਿੰਦੇ ਹਨ,
ਨਾਨਕ ਉੱਤਮ ਨੀਚ ਨਾ,
ਮਹਾਰਾਜ ਦੀ ਸ਼ਕਤੀ ਤੋਂ ਬਿਨਾਂ ਨਾ ਕੋਈ ਉੱਤਮ ਬਣ ਸਕਦਾ ਹੈ ਤੇ ਨਾ ਕੋਈ ਨੀਚ ਬਣ ਸਕਦਾ ਹੈ। ਇਹ ਜੀਆਂ ਦੀ ਕਰਨੀ ਅਨੁਸਾਰ ਪਰਮੇਸ਼ਰ ਸਾਰਿਆਂ ਨੂੰ ਉੱਤਮ ਨੀਚ ਬਣਾਉਂਦਾ ਹੈ, ਆਪੋ ਨਹੀਂ ਕਿਸੇ ਤੋਂ ਬਣਿਆ ਜਾਂਦਾ, ਕਿਉਂ ਜ਼ੋਰ ਨਹੀਂ ਕਿਸੇ ਦਾ ਚੱਲਦਾ। ਇਸ ਕਰਕੇ ਹਉਮੈ ਛੱਡਣੀ ਚਾਹੀਦੀ ਹੈ, ਹਉਮੈ ਛੱਡ ਕੇ ਮਹਾਰਾਜ ਰਿਜਾਜ ਚੱਲਣਾ ਚਾਹੀਦਾ ਹੈ। ਇਹ ਮੰਨਣ ਦਾ ਸਰੂਪ ਇੱਥੇ ਦੱਸ ਦਿੱਤਾ ਹੈ। ਇਸੇ ਪ੍ਰਕਾਰ
ਆਖਣ ਜੋੜ,
ਜੇ ਆਖੀ ਜਾਈਏ ਸਾਡਾ ਜੀ ਚਿੱਤ ਜੁੜ ਜੇ, ਕਿਉਂ ਮਹਾਰਾਜ ਨਾਲ ਜੁੜ ਨਹੀਂ ਸਕਦਾ। ਕਹਿਣ ਨਾਲ ਕਿਸੇ ਦਾ ਜ਼ੋਰ ਥੋੜਾ, ਸਾਰੀ ਦੁਨੀਆਂ ਕਹੀ ਜਾਂਦੀ ਹੈ। ਕਈ ਮੋਹਨ ਧਾਰ ਲੈਂਦੇ, ਚੁੱਪ ਰਹਿਣ ਨਾਲ ਵੀ ਪਰਮੇਸ਼ਰ ਨਾਲ ਜੋੜ ਨਹੀਂ ਹੋ ਸਕਦਾ ਕਿਸੇ ਦਾ।
ਜ਼ੋਰ ਨਾ ਮੰਗਣ
ਕਈ ਮੰਗੀ ਜਾਂਦੇ ਹੈ ਇਹ ਮੰਗਣ ਨਾਲ ਵੀ ਕਈ ਜੋੜ ਨੀ ਰੱਬ ਨਾਲ ਹੋ ਸਕਦਾ ਕਿਸੇ ਦਾ ਜੇ ਕਈ ਦਾਤਾਂ ਦੇਈ ਜਾਂਦੇ ਹੈ ਦਾਨ ਦੇਣ ਨਾਲ ਵੀ ਪਰਮੇਸ਼ਰ ਨਾਲ ਜੋੜ ਨੀ ਹੋ ਸਕਦਾ ਹੈ
ਜੋੜ ਨਾ ਜੀਵਨ
ਆਪਣੇ ਜੀਵਨ ਬਾਹਲਾ ਚਿਰ ਜੀ ਕਈ ਆਦਮੀ ਇਉਂ ਬਣਨਾ ਚਾਹੁੰਦੇ ਪਰਮੇਸ਼ਰ ਨਾਲ ਜੁੜ ਜਾਈਏ ਚਿਰ ਜੀ ਸੱਪ ਆਦਿਕ ਵੀ ਬਹੁਤ ਹਨ ਚਿਰ ਜੀ ਵੀ ਹੋਰ ਬਹੁਤ ਹਨ ਜੁਨਾ ਇਸ ਪ੍ਰਕਾਰ ਵੀ ਜੋੜ ਨੀ ਹੋ ਸਕਦਾ ਪਰਮੇਸ਼ਰ ਨਾਲ ਕਈ ਆਦਮੀ ਮਰ ਜਾਂਦੇ ਹੈ ਮਰਨ ਨਾਲ ਵੀ ਪਰਮੇਸ਼ਰ ਨਾਲ ਜੋੜ ਨੀ ਹੋ ਸਕਦਾ ਇੱਕ ਦੇਸ਼ ਮਾਰੇ ਗਏ ਸਨ ਜਦੋਂ ਮਰ ਜਾ ਕਰੇ ਬੜੇ ਲੋਕ ਹੱਸਿਆ ਕਰਨ ਹੱਸਦੇ ਕੀ ਕਰੇ ਹੁਣ ਰੱਬ ਨਾਲ ਮਿਲ ਗਿਆ ਭਾਈ ਮਿਲਿਆ ਜਾਂਦਾ ਕੋਈ ਰਾਜ ਦੀ ਪ੍ਰਾਪਤੀ ਕਰਕੇ ਵੀ ਕਈ ਕਹਿੰਦੇ ਸੀ ਕਿ ਮੁਲਕ ਦਾ ਰਾਜ ਉਹ ਫਿਰ ਧਰਮ ਦਾ ਪ੍ਰਚਾਰ ਕਰਾਂਗੇ ਨਾਸਕ ਹੀ ਹੋ ਚੱਲੇ ਸਾਰੇ ਇਸ ਪ੍ਰਕਾਰ ਰਾਜ ਦੀ ਪ੍ਰਾਪਤੀ ਕਰਕੇ ਵੀ ਜੋੜ ਨੀ ਰੱਬ ਨਾਲ ਹੋ ਸਕਦਾ ਅਤੇ ਮਾਲ ਹਾਥੀ ਘੋੜਿਆਂ ਕਰਕੇ ਵੀ ਜੋੜ ਨੀ ਹੋ ਸਕਦਾ ਮਨ ਦਾ ਹੀ ਸ਼ੋਰ ਸ਼ਰਾਬਾ ਰੌਲਾ ਹੈ ਸਾਰਾ
ਜੋਰ ਨਾ ਸੁਰਤੀ ਗਿਆਨ ਬੀਜਾ
ਕਈ ਕਹਿੰਦੇ ਸੁਰਤੀਆਂ ਜੇ ਲੱਖ ਸੁਰਤੀ ਹੈ ਵੇਦ ਦੀ ਪੜ੍ਹ ਲਈਏ ਇਸ ਪ੍ਰਕਾਰ ਸੁਰਤੀਆਂ ਦੇ ਪੜ੍ਹਨੇ ਕਰਕੇ ਜੋਰ ਪਰਮੇਸ਼ਰ ਨਾਲ ਹੋ ਜਾਏਗਾ ਇਸ ਪ੍ਰਕਾਰ ਦੀ ਮਹਾਰਾਜ ਜੋੜ ਨਹੀਂ ਹੋ ਸਕਦਾ ਇਸੇ ਪ੍ਰਕਾਰ ਸਾਖੀਆਂ ਦੇ ਗਿਆਨ ਦੀ ਵਿਚਾਰ ਕਰਨੇ ਕਰਕੇ ਵੀ ਤੱਤਾਂ ਦੀ ਵਿਚਾਰ ਕਰਕੇ ਵੀ ਜੋੜ ਨਹੀਂ ਹੋ ਸਕਦਾ ਪਰਮੇਸ਼ਰ ਨਾਲ
ਜੋੜ ਨਾ ਜੁਗਤੀ ਛੁੱਟੈ ਸੰਸਾਰ
ਕੋਈ ਨਿਆਇਕਾਂ ਦੀਆਂ ਜੁਗਤੀਆਂ ਦੇ ਨਾਲ ਕੋਈ ਇਸ ਪ੍ਰਕਾਰ ਪਰਮੇਸ਼ਰ ਨਾਲ ਜੋੜ ਕਰਨਾ ਚਾਹੇ ਕਿਉਂ ਵੀ ਭਾਈ ਸੰਸਾਰ ਤੋਂ ਛੁੱਟ ਨਹੀਂ ਸਕਦਾ ਹੈ ਕੋਈ
ਜਿਸ ਹੱਥ ਜੋਰ ਕਰ ਦੇਖੈ ਸੋ
ਜਿਹਦੇ ਹੱਥ ਵਿੱਚ ਤਾਕਤ ਆ ਉਹ ਕਰਕੇ ਵੇਖ ਲਓ ਭਾਵੇਂ
ਨਾਨਕ ਉੱਤਮ ਨੀਚ ਨਾ
ਆਪਣੇ ਜੋਰ ਨਾਲ ਨਾ ਉੱਤਮ ਬਣਿਆ ਜਾ ਸਕਦਾ ਹੈ ਨਾ ਕੋਈ ਨੀਚ ਹੋ ਸਕਦਾ ਹੈ ਫੇਰ ਪੜ੍ਹੋ
ਆਖਣ ਜੋਰ ਚੁੱਪੈ ਨਹਿ ਜੋ
ਜੇ ਬਾਹਲਾ ਗੱਲਾਂ ਕਰੀ ਜਾਈਏ ਆਖੀ ਜਾਈਏ ਮੈਂ ਗਿਆਨਵਾਨ ਹੈ ਮੈਂ ਗਿਆਨਵਾਨ ਹੈ ਇਉਂ ਗੱਲਾਂ ਕਹਿਣੇ ਕਰਕੇ ਜੋਰ ਗਿਆਨ ਤਾਂ ਨਹੀਂ ਹੋ ਸਕਦਾ ਗਿਆਨ ਦਾ ਬਲ ਨਹੀਂ ਅੰਦਰ ਹੋ ਸਕਦਾ
ਚੁੱਪੈ ਨਹਿ ਜੋ
ਜੇ ਪਸ਼ੂਆਂ ਵਾਂਗੂ ਚੁੱਪ ਹੀ ਕਰ ਛੱਡੀਏ ਇਸ ਪ੍ਰਕਾਰ ਵੀ ਪਰਮੇਸ਼ਰ ਦਾ ਜੋਰ ਗਿਆਨ ਨਹੀਂ ਪ੍ਰਾਪਤ ਹੋ ਸਕਦਾ
ਜੋਰ ਨਾ ਮੰਗਣ
ਜੇ ਮੰਗੀ ਜਾਈਏ ਮੰਗਤੇ ਥੋੜੇ ਮੰਗਦੇ ਆ ਇਉਂ ਪਰਮੇਸ਼ਰ ਦਾ ਗਿਆਨ ਮੰਗਣੇ ਕਰਕੇ ਨਹੀਂ ਹੋ ਸਕਦਾ ਜੇ ਦਾਤਾਂ ਦੇਈ ਜਾਈਏ ਦਾਨ ਦੇਣ ਨਾਲ ਵੀ ਪਰਮੇਸ਼ਰ ਦਾ ਗਿਆਨ ਨਹੀਂ ਹੋ ਸਕਦਾ
ਜੋਰ ਨਾ ਜੀਵਨ
ਜੇ ਬਾਹਲੇ ਚਿਰ ਜੀਵੀ ਹੋ ਜਾਈਏ ਇਸ ਪ੍ਰਕਾਰ ਵੀ ਗਿਆਨ ਨਹੀਂ ਪ੍ਰਾਪਤ ਹੋ ਸਕਦਾ ਜੇ ਮਰ ਜਾਈਏ ਕੋਈ ਨਦੀਆਂ 'ਚ ਡੁੱਬ ਕੇ ਅੱਗ 'ਚ ਪੈ ਕੇ ਕਿਉਂ ਵੀ ਪਰਮੇਸ਼ਰ ਦਾ ਜੋਰ ਗਿਆਨ ਨਹੀਂ ਹੋ ਸਕਦਾ
ਜੋਰ ਨਾ ਰਾਜ ਮਾਲ ਮਾਨਸ
ਜੇ ਰਾਜ ਦੀ ਪ੍ਰਾਪਤੀ ਕਰ ਲਈਏ ਤਾਂ ਵੀ ਪਰਮੇਸ਼ਰ ਦੇ ਨਾਲ ਜੋਰ ਗਿਆਨ ਨਹੀਂ ਪ੍ਰਾਪਤ ਹੋ ਸਕਦਾ ਇੱਥੇ ਮਾਲ ਹਾਥੀ ਘੋੜੇ ਪ੍ਰਾਪਤ ਕਰ ਲਈਏ ਤਾਂ ਵੀ ਪਰਮੇਸ਼ਰ ਨਾਲ ਗਿਆਨ ਨਹੀਂ ਪ੍ਰਾਪਤ ਹੋ ਸਕਦਾ
ਮਾਨਸੂਰ
ਇਹ ਮਨ ਦਾ ਹੀ ਸਾਰਾ ਰੌਲਾ ਹੈ ਮਨ ਦੇ ਸੰਕਲਪਾਂ ਦੇ ਮਾਰੇ ਪੁਰਖ ਤੁਰੇ ਫਿਰਦੇ ਹਨ
ਜੋਰ ਨਾ ਸੁਰਤੀ ਗਿਆਨ ਬੀਜਾ
ਇਹ ਭਾਈ ਸੁਰਤੀਆਂ ਦਾ ਗਿਆਨ ਜੇ ਵਿਚਾਰ ਲਈਏ ਤਾਂ ਵੀ ਮਹਾਰਾਜ ਦਾ ਜੋਰ ਗਿਆਨ ਨਹੀਂ ਹੋ ਸਕਦਾ ਵੇਦ ਸ਼ਾਸਤਰ ਭਾਵਾਂ ਕਿੰਨੇ ਪੜ੍ਹ ਲਓ ਤੋਤੇ ਮੈਂ ਇਹਨਾਂ ਬੇਅੰਤ ਪੜ੍ਹੇ ਹੋਏ ਹਨ
ਜੋਰ ਨਾ ਜੁਗਤੀ ਛੁੱਟੈ ਸੰਸਾਰ
ਇਹ ਜੋਰ ਗਿਆਨ ਨਹੀਂ ਹੋ ਸਕਦਾ ਜੁਗਤੀਆਂ ਸੁਣ ਲਈਏ ਇਸ ਜੁਗਤੀ ਦੇ ਨਾਲ ਸੰਸਾਰ ਤੋਂ ਛੁੱਟੀ ਦਾ ਹੈ
ਜਿਸ ਹੱਥ ਜੋਰ ਕਰ ਦੇਖਾ
ਫੇਰ ਕਹਿੰਦੇ ਨੇ ਕਿਸ ਪ੍ਰਕਾਰ ਪ੍ਰਾਪਤ ਹੋ ਸਕਦਾ ਫੇਰ ਪੜੋ ਜੋਰ ਨਾ
ਜੋਰ ਨਾ ਜੁਗਤੀ ਛੁੱਟੈ ਸੰਸਾਰ
ਕਹਿੰਦੇ ਸੰਸਾਰ ਦੇ ਹੰਕਾ ਮਮਤਾ ਵੱਲੋਂ ਛੁੱਟ ਜਾਵੇ ਤੇ ਹੰਕਾਰ ਨਾ ਹਿਰਦੇ ਚ ਰਵੇ ਫੇਰ ਜਿਸ ਹੱਥ ਜੋਰ
ਜਿਸ ਹੱਥ ਜੋਰ ਕਰ ਦੇਖਾ
ਜਿਸ ਦੇ ਹੱਥ ਅੰਤਾ ਕਰਨ ਦੇ ਅੰਦਰ ਜੋਰ ਅਪਰੋਹ ਗਿਆਨ ਹੈ ਉਹ ਕਰ ਵੇਖਿਆ ਸੀ ਜਿਵੇਂ ਹੱਥ ਤੇ ਹੱਥ ਰੱਖ ਕੇ ਵੇਖ ਲਈਦਾ ਐ ਹੱਥ ਵੀ ਹੱਥ ਦਾ ਨਾਂ ਕਰ ਵੀ ਹੱਥ ਦਾ ਨਾਂ ਹੈ ਇਸ ਪ੍ਰਕਾਰ ਬ੍ਰਹਮ ਨੂੰ ਸਿਖਿਆਤ ਕਰਕੇ ਵੇਖ ਲੈਂਦਾ ਹੈ
ਨਾਨਕ ਉੱਤਮ ਨੀਚ ਨਾ
ਕੋਈ ਉਸ ਬ੍ਰਹਮ ਦੇ ਕੇ ਨਿਗਾਹ ਚ ਫਿਰ ਨਾ ਕੋਈ ਉੱਤਮ ਹੈ ਤੇ ਨਾ ਕੋਈ ਨੀਚ ਹੈ ਸਾਰੇ ਅੰਦਰ ਪਰਮੇਸ਼ਰ ਦੀ ਜੋਤ ਨੂੰ ਵੇਖਦਾ ਹੈ ਆਪੋ ਨਾ ਕੋਈ ਨੀਚ ਉੱਤਮ ਹੋ ਸਕਦਾ ਹੈ ਤੇ ਨਾ ਸਾਧ ਸੰਗੇ ਜੀ ਕਿਸੇ ਪ੍ਰਕਾਰ ਉੱਤਮ ਪੁਰਖ ਜਿਹੜੇ ਹਨ ਉਹ ਨੀਚ ਨਹੀਂ ਹੋ ਸਕਦੇ ਤੇ ਨੀਚ ਪੁਰਖ ਉੱਤਮ ਨਹੀਂ ਹੋ ਸਕਦੇ ਉਹਨਾਂ ਦੀ ਦ੍ਰਿਸ਼ਟੀ 'ਚ ਬ੍ਰਹਮ ਰੂਪ ਹੀ ਸਾਰੇ ਪ੍ਰਗਟ ਹੁੰਦਾ ਹੈ
ਰਾਤੀ ਰੁੱਤੀ ਤਿੱਤੀ ਵਾਰ
ਗਰੀਬ ਨਵਾਜ ਅੰਤਰਜਾਮੀ ਦੇ ਪਾਸ ਪੁੱਛਿਆ ਕਿ ਮਹਾਰਾਜ ਆਪ ਧਰਮ ਦਾ ਨਿਰਣਾ ਕਰਕੇ ਦੱਸੋ ਤਾਂ ਹਜ਼ੂਰ ਫਰਮਾਉਂਦੇ ਹਨ ਉਹ ਧਰਮ ਦੇ ਕਰਮ ਤੁਹਾਨੂੰ ਦੱਸਦੇ ਨੇ ਭਾਈ ਸੁਣੋ।
ਰਾਤੀ ਰੁੱਤੀ ਛੁੱਟੀ ਵਾਰ,
ਕਈ ਰਾਤਾਂ ਨੂੰ ਕਰਮ ਕੀਤੇ ਜਾਂਦੇ ਹੈ, ਕਈ ਕਿਸੇ ਰੁੱਤਾਂ ਵਿੱਚ ਕਰਮ ਕੀਤੇ ਜਾਂਦੇ ਹੈ, ਕਈ ਖਿੱਤਾਂ ਵਿੱਚ ਕੰਮ ਕੀਤੇ ਜਾਂਦੇ ਹਨ, ਕਈ ਕਾਰਜ ਵਾਰ ਦਿਨਾਂ ਵਿੱਚ ਕੀਤੇ ਜਾਂਦੇ ਹਨ।
ਪਵਨ ਪਾਣੀ ਅਗਨੀ ਪਾਤਾ,
ਕਈ ਪੌਣਾ ਹਾਰੀ ਹੋ ਕੇ ਕੀਤੇ ਜਾਂਦੇ ਹੈ, ਕਈ ਪਾਣੀ ਚ ਖੜੋ ਕੇ ਕੀਤੇ ਜਾਂਦੇ ਹੈ, ਪੌਣ ਪਾਣੀ
ਅਗਨੀ ਪਾਤਾ,
ਕਈ ਅਗਨੀ ਦੀਆਂ ਧੂਣੀਆਂ ਨਾਲ ਕੀਤੇ ਜਾਂਦੇ ਹਨ ਕਰਮ, ਕਈ ਪਤਾਲ ਚ ਗੁਫਾ ਬਣਾ ਕੇ ਕੀਤੇ ਜਾਂਦੇ ਹਨ।
ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾ,
ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਚ ਧਰਤੀ ਜਿਹੜੀ ਹੈ ਇਹ ਧਰਮ ਦਾ ਸਥਾਨ ਬਣਾ ਕੇ ਭਾਰਤ ਖੰਡ ਦੀ ਜਿਹੜੀ ਧਰਤੀ ਹੈ ਇਹ ਪਰਮੇਸ਼ਰ ਸਾਰਿਆਂ ਦੇ ਕਰਮ ਕਾਂਡ ਕਰਨ ਵਾਸਤੇ ਰੱਖੀ ਹੋਈ ਹੈ ਬਣਾ ਕੇ।
ਇਸ ਵਿੱਚ ਜੀ ਜੁਗਤ ਕੇ ਰੰਗ,
ਇਸ ਭਾਰਤ ਖੰਡ ਦੀ ਧਰਤੀ ਵਿੱਚ ਜੀ ਅਨੇਕ ਪ੍ਰਕਾਰ ਦੀਆਂ ਜੁਗਤੀਆਂ ਵਾਲੇ ਰਾਜਸੀ ਤਾਮਸੀ ਸਾਂਤਕੀ ਅਨੇਕਾਂ ਰੰਗਾਂ ਵਾਲੇ ਵੱਸਦੇ ਹਨ।
ਇਨਕੇ ਨਾਮ ਅਨੇਕ ਅਨੰਤ,
ਉਹਨਾਂ ਦੇ ਉੱਤਮ ਮਧਮ ਕਨਿਸ਼ਟ ਆਦਮ ਅਨੇਕ ਪ੍ਰਕਾਰ ਦੇ ਨਾਮ ਹਨ, ਅੰਤ ਤੋਂ ਰਹਿਤ।
ਕਰਮੀ ਕਰਮੀ ਹੋਏ ਵਿਚਾਰ,
ਉਹ ਜਿਹੜੇ ਕਰਮੀ ਜੀਵ ਹਨ ਕਈ ਸਕਾਮ ਕਰਮਾਂ ਨੂੰ ਕਰਨ ਵਾਲੇ ਹੈ ਅਤੇ ਕਈ ਨਿਖਿਤ ਕਰਮਾਂ ਨੂੰ ਕਰਨ ਵਾਲੇ ਹੈ। ਜਿਹੋ ਜਿਹੇ ਕਰਮਾਂ ਨੂੰ ਕਰਨ ਵਾਲੇ ਹੈ ਉਹਨਾਂ ਕਰਮੀਆਂ ਦਾ ਕਰਮਾਂ ਅਨੁਸਾਰ ਵਿਚਾਰ ਨਿਰਣਾ ਹੁੰਦਾ ਹੈ।
ਸੱਚਾ ਆਪ ਸੱਚਾ ਦਰਬਾਰ,
ਉਹ ਪਰਮੇਸ਼ਰ ਆਪ ਸੱਚਾ ਹੈ, ਉਹਦਾ ਦਰਬਾਰ ਜੋ ਸਰੂਪ ਹੈ ਉਹ ਵੀ ਸੱਚਾ ਹੈ।
ਜਿੱਥੇ ਸੋਹਣ ਪੰਜ ਪਰਵਾਰ,
ਇਸ ਵਾਹਿਗੁਰੂ ਦੀ ਦਰਗਾਹ ਚ ਪੰਜ ਜੋ ਸੰਤ ਮਹਾਤਮਾ ਹਨ ਜਿਨ੍ਹਾਂ ਨੇ ਪਰਮੇਸ਼ਰ ਦਾ ਸਰਵਣ ਕੀਤਾ ਹੈ, ਮੰਨਣ ਕੀਤਾ ਹੈ ਅਤੇ ਨਿਰਿਆਸਨ ਕੀਤਾ ਹੈ, ਪੰਜਾਂ ਵਿਕਾਰਾਂ ਨੂੰ ਰੋਕਿਆ ਹੈ, ਐਸੇ ਸੰਤ ਮਹਾਤਮਾ ਪੰਜਾਂ ਤੱਤਾਂ ਦੀ ਧਾਰਨਾ ਵਾਲੇ ਪਿੱਛਾ ਸੋਹਣ
ਪੰਜ ਪਰਵਾਰ,
ਉਹ ਪੰਜ ਸੰਤ ਪ੍ਰਮਾਣ ਨੀਕ ਹੋ ਕੇ ਮਹਾਰਾਜ ਦਰਗਾਹ ਸੋਭਾ ਪਾਉਂਦੇ ਹਨ।
ਨਗਰੀ ਕਰਮ ਪਵੈ ਨੀਸਾ,
ਜਿਨ੍ਹਾਂ ਤੇ ਨਗਰੀ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਮੱਥੇ ਤੇ ਲੇਖ ਪਿਆ ਹੋਇਆ ਉਹ ਮਹਾਰਾਜ ਦਰਜ ਸੋਭਾ ਪਾਉਂਦੇ ਹਨ।
ਕੱਚ ਪਕਾਈ ਉਥੇ ਪਾਏ,
ਉਥੇ ਕੱਚ ਪਕਾਈ ਪ੍ਰਲੋਕ ਚ ਗਿਆਨ ਦਾ ਜਿਹੜੇ ਕੱਚੇ ਕਰਮ ਹਨ ਉਹਨਾਂ ਦਾ ਕੱਚੇ ਦਾ ਕੱਚਾ ਫਲ, ਪੱਕੇ ਜਿਹੜੇ ਨਿਸ਼ਕਾਮ ਕਰਮ ਉਹਨਾਂ ਪੱਕਾ ਫਲ ਉੱਥੇ ਦਰਗਾਹ ਵਿੱਚ ਜਾ ਕੇ ਫਲ ਪਾਉਂਦੇ ਹਨ।
ਨਾਨਕ ਗਿਆ ਜਾਪੈ ਜਾ,
ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਉੱਥੇ ਜਾਂਦੇ ਹੈ ਉਸ ਜਗ੍ਹਾ ਨੂੰ ਜਾਣ ਲੈਂਦੇ ਹੈ, ਉਹ ਜਾਣੇ ਜਾਂਦੇ ਹੈ, ਉੱਥੇ ਉਗਾਹੀ ਦੀ ਲੋੜ ਨਹੀਂ ਪੈਂਦੀ। ਜਦੋਂ ਪਹੁੰਚਦੇ ਝੱਟ ਮਾਰਾ ਸਿਆਣ ਲੈਂਦੇ ਵੀ ਪੁੰਨੀ ਪੁਰਖ ਹੋਏ ਪਾਪੀ ਪੁਰਖ ਹੋਏ, ਝੱਟ ਹੀ ਉਹ ਪਛਾਣੇ ਜਾ ਸਕਦੇ ਹੈ। ਉਸ ਜਗ੍ਹਾ 'ਚ ਜਾਣ ਅਨੁਸਾਰ ਹੀ ਉਹਨਾਂ ਦੀ ਪਰਖ ਹੋ ਜਾਂਦੀ ਹੈ। ਇਸ ਪ੍ਰਕਾਰ ਉਹ ਇਹ ਧਰਮ ਖੰਡ ਦਾ ਨਿਰਣਾ ਕਥਨ ਕੀਤਾ ਹੈ। ਇਸ ਪ੍ਰਕਾਰ ਜਿਹੜੇ ਧਰਮੀ ਪੁਰਖ ਹੈ ਉਹ ਧਰਮ ਦੇ ਕਰਨ ਵਾਲੇ, ਜਿਹੇ ਜਿਹੇ ਧਰਮ ਕਰਨ ਵਾਲੇ ਹੈ ਉਹਨਾਂ ਧਰਮਾਂ ਦਾ ਉਹ ਕਰਮ ਦਾ ਫਲ ਦਿੱਤਾ ਜਾਂਦਾ ਹੈ। ਰਾਤੀ ਰੁੱਤੀ ਥਿੱਤੀ ਵਾਰ, ਜਿਸ ਪ੍ਰਕਾਰ ਰਾਤਾਂ ਤੇ ਰੁੱਤਾਂ ਤੇ ਥਿੱਤ ਤੇ ਵਾਰ ਆਦਿਕ ਜਿੰਨੇ ਹੈ,
ਪਵਨ ਪਾਣੀ ਅਗਨੀ ਪਾਤਾ,
ਇਹ ਸਾਰੇ ਰਾਤ ਦਿਨ ਆਦਿਕ ਜਿਹੜੇ ਹਨ ਥਿੱਤਾਂ ਦੇ ਵਾਰਾਂ ਚੰਦਰਮਾ ਤੇ ਸੂਰਜ ਦੇ ਕਸਮ ਦੇ ਅੰਦਰ ਇਹਨਾਂ ਦੇ ਰਾਤਾਂ ਤੇ ਰੁੱਤਾਂ ਤੇ ਥਿੱਤੇ ਵਾਰ ਸੂਰਜ ਤੇ ਚੰਦਰਮਾ ਦੇ ਹਿਸਾਬ ਦੇ ਨਾਲ ਕਲਪਤ ਰੂਪ ਕਰਕੇ ਮੰਨੀਆਂ ਜਾਂਦੀਆਂ ਹਨ।
ਪਵਨ ਪਾਣੀ ਅਗਨੀ ਪਾਤਾ,
ਅਤੇ ਪੌਣ ਰਜੋ ਗੁਣੀ ਜਿਹੜੇ ਲੋਕ ਹਨ, ਪਾਣੀ ਦੀ ਨਿਆਣੀ ਸਤੋ ਗੁਣੀ ਜਿਹੜੇ ਪੁਰਖ ਹਨ, ਅਗਨੀ ਦੀ ਨਿਆਣੀ ਜਿਹੜੇ ਤਮੋ ਗੁਣੀ ਪੁਰਖ ਹਨਗੇ, ਉਹ ਤ੍ਰਿਗੁਣੀ ਜਿਹੜੇ ਜੀਵ ਹੈ ਉਹ ਇਸ ਪ੍ਰਕਾਰ ਇਹ ਸੰਸਾਰ ਪ੍ਰਕਾਸ਼ ਨਿਗਰ ਚਲੋ ਸਤਲ ਟੋਆ, ਉਹ ਥੱਲੇ ਸੰਸਾਰ ਦੇ ਦੁਨੀਆਂ ਦੀਆਂ ਜੂਨਾਂ ਦੇ ਵਿੱਚ ਡਿੱਗਦੇ ਰਹਿੰਦੇ ਹਨ, ਆਵਾਗਾਉਣ 'ਚ ਪਏ ਰਹਿੰਦੇ ਹੈ, ਉਹਨਾਂ ਛੁਟਕਾਰਾ ਨਹੀਂ ਕਿਸੇ ਪ੍ਰਕਾਰ ਹੋ ਸਕਦਾ। ਰਾਤੀ ਰੁੱਤੀ ਥਿੱਤੀ ਵਾਰ, ਰਾਤਾਂ ਦੀ ਨਿਆਈ ਜਿਹੜੇ ਅਵਿਦਕ ਪੁਰਖ ਹਨਗੇ ਅਤੇ ਰੁੱਤਾਂ ਦੀ ਨਿਆਈ ਜਿਹੜੇ ਸਕਾਮੀ ਪੁਰਖ ਹਨਗੇ, ਥਿੱਤਾਂ ਦੀ ਨਿਆਈ ਜਿਹੜੇ ਚਿੱਤ ਇਸਤ ਵਾਲੇ ਹਨ ਅਤੇ ਵਾਰ ਵੀ ਨਹੀਂ ਜਿਹੜੇ ਮਨ ਦੇ ਸੰਕਲਪਾਂ ਨੂੰ ਰੋਕਣ ਵਾਲੇ ਹਨ।
ਪਵਨ ਪਾਣੀ ਅਗਨੀ ਪਾਤਾ,
ਪਵਨ ਦੀ ਨਿਆਈ ਜਿਹੜੇ ਨਿਰਲੇਪ ਰਹਿਣ ਵਾਲੇ ਹਨ, ਅਗਨੀ ਦੀ ਨਿਆਈ ਜਿਹੜੇ ਪ੍ਰਕਾਸ਼ ਵਾਲੇ ਹਨ, ਪੌਣ ਪਾਣੀ ਦੀ ਨਿਆਈ ਜਿਹੜੇ ਸ਼ਾਂਤ ਚਿੱਤ ਹਨ ਤੇ ਅਗਨੀ ਦੀ ਨਿਆਈ ਪ੍ਰਕਾਸ਼ ਵਾਲੇ ਹਨ।
ਪਾਤਾਲ,
ਪੌਣ ਪਾਣੀ,
ਪਵਨ ਪਾਣੀ ਅਗਨੀ ਪਾਤਾ
ਅਤੇ ਪਾਤਾਲ, ਉਹਨਾਂ ਦੇ ਪਾਤਾਲ ਰਿਲੇ ਜਿਹੜੇ ਹੈ ਉਹ ਤਾਲ ਅੰਤਾ ਕਰਨ ਜਿਹੜੇ ਹਨ
ਉਹ ਨਿਮਰਤਾ ਵਾਲੇ ਡੂੰਘੇ ਹਨ ਜਿਨ੍ਹਾਂ ਦੇ ਉਹਨਾਂ ਨੇ ਤਾਲ ਸਰੂਪ ਨੂੰ ਪਾ ਲਿਆ ਹੈ।
ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ
ਉਹਨਾਂ ਵਾਸਤੇ ਧਰਤੀ ਜੋ ਹੈ ਇਹ ਮਨੁੱਖਾਂ ਦੇ ਇਹ ਧਰਮ ਦੀ ਸਾਲਾ ਪਰਮੇਸ਼ਰ ਨੇ ਆਪਦੀ ਪ੍ਰਾਪਤੀ ਵਾਸਤੇ ਇਹ ਰੱਖਣਾ ਕੀਤੀ ਕਿ ਮਨੁੱਖਾਂ ਦੇ ਇਹਨੂੰ ਪਾ ਕੇ ਭਈ ਪ੍ਰਾਪਤ ਮਾਨਖ ਦੇ ਹੋਈ ਆ ਗੋਬਿੰਦ ਮਿਲ ਕੇ ਤੇਰੀ ਬਰੀਆ ਇਹ ਧਰਮ ਦਾ ਸਥਾਨ ਸਥਾਪਨ ਕੀਤੀ ਹੋਈ ਹੈ।
ਇਸ ਵਿੱਚ ਜੀ ਜੁਗਤ ਕੇ ਰੰਗ
ਇਸ ਮਨੁੱਖਾਂ ਦੇ ਰੂਪੀ ਧਰਤੀ ਚ ਜੀ ਜੁਗਤ ਕੇ ਰੰਗ ਕਿਤਨੇ ਜੀ ਹਨ ਕਿੰਨੀਆਂ ਜੁਗਤੀਆਂ ਹਨ ਕਿਤਨੇ ਰੰਗਾਂ ਰੰਗਾਂ ਦੇ ਹਨ ਕੋਈ ਰਾਜ ਉੱਤਮ ਹੈ ਕੋਈ ਮੱਧਮ ਹੈ ਕੋਈ ਕਨਿਸ਼ਠ ਹੈ ਕੋਈ ਅਧਮ ਹੈ ਇਸ ਪ੍ਰਕਾਰ ਇਹ ਸਾਰੇ ਜਿਤਨੇ ਕੀਤੇ ਇਸ ਸਰੀਰ ਰੂਪੀ ਧਰਤੀ ਵਿੱਚ ਜੀਆਂ ਦੀਆਂ ਜੁਗਤਾਂ ਕੋਈ ਉਪਾਸ਼ਨਾ ਕਰਦੇ ਹੈ ਕੋਈ ਕਰਮ ਕਾਂਡ ਕਰਦੇ ਹੈ ਕੋਈ ਗਿਆਨ ਵਿੱਚ ਹੈ ਕਿਉਂ ਕਿਤਨੇ ਪ੍ਰਕਾਰ ਦੇ ਰੰਗ ਪ੍ਰਕਾਰ ਹਨ
ਨਾਮ ਅਨੇਕ ਅਨੰਤ
ਉਹਨਾਂ ਦੇ ਜਿਹੜੇ ਨਾਮ ਹਨ ਕੋਈ ਕਰਮੀ ਹੈ ਕੋਈ ਉਪਾਸ਼ਕ ਹੈ ਕੋਈ ਗਿਆਨੀ ਹੈ ਅੰਤ ਰਹਿਤ ਹਨ
ਕਰਮੀ ਕਰਮੀ ਹੋਏ ਵਿਚਾਰ
ਇਹਨਾਂ ਸਾਰੇ ਕਰਮੀਆਂ ਵਿੱਚੋਂ ਨਿਸ਼ਕਾਮ ਕਰਮਾਂ ਦੇ ਕਰਨ ਵਾਲੇ ਹੈ ਉਹਨਾਂ ਦੇ ਉੱਤੇ ਕਰਮੀ ਕਿਰਪਾ ਗੁਰੂ ਸਾਹਿਬ ਦੀ ਹੁੰਦੀ ਹੈ ਤੇ ਉਹਨਾਂ ਨੂੰ ਸਰੂਪ ਦੀ ਵਿਚਾਰ ਪ੍ਰਾਪਤ ਹੁੰਦੀ ਹੈ।
ਸੱਚਾ ਆਪ ਸੱਚਾ ਦਰਬਾਰ
ਉਹ ਪਰਮੇਸ਼ਵਰ ਆਪ ਸੱਚਾ ਹੈ ਉਹਦਾ ਦਰਬਾਰ ਜੋ ਬਕੁੰਠ ਹੈ ਸੱਚ ਖੰਡ ਹੈ ਉਹ ਵੀ ਸੱਚਾ ਹੈ ਉੱਥੇ ਪਹੁੰਚ ਭਾਗਾਂ ਵਾਲਿਆਂ ਦੀ ਹੁੰਦੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਜਿਸ ਵਕਤ ਮਹਾਰਾਜ ਸ੍ਰੀ ਹਰਗੋਬਿੰਦਪੁਰ ਚ ਸਨ ਉੱਥੇ ਬਟਾਲੇ ਦਾ ਨਿਤਾਨੰਦ ਮਹਾਰਾਜ ਦੇ ਪਾਸ ਕਥਾ ਸੁਣਾਇਆ ਕਰੇ ਪੁਰਾਣਾ ਦੀ ਇੱਕ ਦਿਨ ਕਥਾ ਸੁਣਾਉਂਦੇ ਤੋਂ ਸਿੱਖਾਂ ਦੇ ਆਪੋ ਵਿੱਚ ਸੰਵਾਦ ਹੋਇਆ ਪੰਡਿਤ ਨੇ ਕਿਹਾ ਪੁੰਨੀ ਪੁਰਖ ਵੀ ਸਾਲ ਵਿੱਚ ਪ੍ਰਲੋਕ ਜੀ ਆਉਂਦੇ ਹੈ ਤੇ ਪਾਪੀ ਆਦਮੀ ਵੀ 86,000 ਯੋਜਨ ਮਾਤ ਲੋਕ ਚੋਂ ਜੰਮਪੁਰੀ ਹੈ ਅਤੇ ਪ੍ਰਲੋਕ ਹੈ ਉੱਥੇ ਜਾ ਕੇ ਜਵਾਬ ਦੇਣਾ ਪੈਂਦਾ ਹੈ ਇਸ ਪ੍ਰਕਾਰ 240 ਯੋਜਨ ਰੋਜ਼ ਦੀ ਉਹਦੀ ਵਾਟ ਹੁੰਦੀ ਹੈ। ਇਸ ਪ੍ਰਕਾਰ ਦਾ ਜਦੋਂ ਸਾਵਣ ਲਾਇਆ ਸਿੱਖ ਆਪੋ ਵਿੱਚ ਹੀ ਬੈਠੇ ਬਚਨ ਕਰਨ ਲੱਗੇ ਭਾਈ ਨਿਵਲਾ ਕਹਿਣ ਲੱਗਾ ਕਿ ਜੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਤਾਂ 4 ਪੈਰ ਚ ਉੱਥੇ ਜਾ ਸਕਦਾ ਫਿਰ ਦੂਜਾ ਸਿੱਖ ਬੋਲਿਆ ਕਹਿੰਦਾ ਮੈਂ 2 ਪੈਰ ਜਾ ਸਕਦਾ ਭਾਈ ਨਿਹਾਲਾ ਕਹਿਣ ਲੱਗਾ ਮੈਂ 1 ਪੈਰ ਚ ਜਾ ਸਕਦਾ ਉਸ ਵੇਲੇ ਇੱਕ ਭਾਈ ਹੋਰ ਸਿੱਖ ਸੀ ਉਹ ਕਹਿਣ ਲੱਗਾ ਕਿ ਮੈਂ ਗੁਰੂ ਸਾਹਿਬ ਕਿਰਪਾ ਕਰੇ ਅੱਖੋਂ ਲੋ ਮੀਟਿੰਗ ਚ ਜਾ ਸਕਦਾ ਇਹ ਪੰਡਿਤ ਨੂੰ ਸੁਣ ਲਈ ਗੱਲ ਮਹਾਰਾਜ ਦੇ ਕੋਲੇ ਕਥਾ ਕਰਨ ਵਾਸਤੇ ਜਦੋਂ ਬੈਠੇ ਕਹਿਣ ਲੱਗਾ ਮਹਾਰਾਜ ਜਾਂ ਤਾਂ ਅੱਜ ਸਿੱਖਾਂ ਨੂੰ ਝੂਠੇ ਬਣਾਓ ਤੇ ਜਾਂ ਮਹਾਰਾਜ ਪ੍ਰਾਣਾਂ ਨੂੰ ਸੱਚੇ ਬਣਾਓ ਮਹਾਰਾਜ ਕਹਿੰਦੇ ਪੰਡਿਤ ਜੀ ਘਬਰਾਉਂਦੇ ਕਿਉਂ ਆ ਕਹਿਣ ਲੱਗੇ ਸੱਚੇ ਪਾਤਸ਼ਾਹ ਪ੍ਰਾਣ ਚ ਸਾਲ ਦਾ ਮਾਰਗ ਦੱਸਿਆ ਹੋਇਆ ਹੈ ਤੇ ਸਿੱਖ ਤੁਹਾਡੇ ਕਹਿੰਦੇ 4 ਪੈਰ ਜਾ ਸਕਦਾ ਹੈ ਕੋਈ 2 ਪੈਰ ਚ ਕਹਿੰਦਾ ਕੋਈ 1 ਪੈਰ ਚ ਕੋਈ ਅੱਖ ਦੇ ਖੋਲਣ ਮੀਚਣ ਚ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਜੇ ਕੀੜੀ ਤੋਰੀਏ ਇੱਥੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਤੇ ਦਿੱਲੀ ਤੱਕ ਕਿੰਨੇ ਚਿਰ ਚ ਜਾਵੇ ਕਿ ਮਹਾਰਾਜ ਬੜਾ ਚਿਰ ਲੱਗ ਜੇ ਫਿਰ ਜੇ ਆਦਮੀ ਜਾਵੇ ਉਦੋਂ ਛੇਤੀ ਜਾ ਸਕਦਾ ਜੇ ਅਸਵਾਰ ਜਾਵੇ ਉਦੋਂ ਛੇਤੀ ਜਾ ਸਕਦਾ ਹੈ ਜੇ ਉਡਣ ਖਟੋਲੇ ਹੁੰਦੇ ਸੀ ਉਦੋਂ ਉਹ ਗੁਬਾਰਿਆਂ ਤੇ ਜਾਵੇ ਉਦੋਂ ਵੀ ਛੇਤੀ ਜਾ ਸਕਦਾ ਮਹਾਰਾਜ ਕਹਿੰਦੇ ਸਿੱਧ ਜਾਣਾ ਚਾਹੇ ਉਹ ਤਾਂ ਜੀ ਸੰਕਲਪ ਨਾਲ ਹੀ ਉੱਥੇ ਪਹੁੰਚ ਸਕਦਾ ਉਸ ਵੇਲੇ ਮਹਾਰਾਜ ਕਹੇ ਇਸੇ ਪ੍ਰਕਾਰ ਸਿੱਖ ਹੈ ਨਾ ਜਿਹੜੇ ਉਹ ਜਿਹੜਾ ਰਾਹ ਹੈ ਪੁਰਾਣੇ ਤੇ ਪਾਪੀਆਂ ਪੁੰਨੀਆਂ ਦੀ ਬਾਤ ਲਿਖਿਆ ਹੋਇਆ ਹੈ ਜਿਹੜੇ ਸਾਡੇ ਸਿੱਖ ਹੈ ਨਾ ਪਾਪੀਆਂ ਦੀ ਗਿਣਤੀ ਜਾਂ ਨਾ ਪੁੰਨੀਆਂ ਦੀ ਗਿਣਤੀ ਵਿੱਚ ਹੈ ਇਹ ਹੈ ਗੁਰੂ ਸਾਹਿਬ ਦੇ ਉਪਾਸ਼ਕ ਇਹਨਾਂ ਦੇ ਅੰਦਰ ਹੈ ਇਹ ਪ੍ਰੀਤ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਦੀ ਪਹੁੰਚ ਇਹੀ ਜੀ ਹੈ ਇਹ ਪਹੁੰਚ ਸਕਦੇ ਉਸ ਅਵਸਥਾ 'ਚ ਇਹ ਕਹਿਣ ਲੱਗਾ ਨਿਤਾਨੰਦ ਮਹਾਰਾਜ ਮੈਨੂੰ ਯਕੀਨ ਕਿਵੇਂ ਆਵੇ ਮਹਾਰਾਜ ਕਹਿੰਦੇ ਤੂੰ ਵੀ ਸਿੱਖਾਂ ਵਾਂਗੂ ਮਿਹਨਤ ਕਰ ਇਹ ਨਿਤਾਨੰਦ 6 ਮਹੀਨੇ ਸ਼ਬਦ ਦਾ ਅਭਿਆਸ ਕੀਤਾ ਅਭਿਆਸ ਕਰਨ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ 10 ਹੁਣ ਕਹਿੰਦਾ ਮਹਾਰਾਜ ਮੈਂ ਵੀ ਪਹੁੰਚ ਸਕਦਾ ਸ਼ੁਕਰ ਹੈ ਮਹਾਰਾਜ ਕਹਿੰਦੇ ਜੇ ਤੂੰ ਮੰਨ ਗਏ ਤੈਨੂੰ ਦਿਖਾਤੀ ਇਹ ਚੀਜ਼ ਇਸ ਪ੍ਰਕਾਰ ਉਹ ਮਹਾਂਪੁਰਖ ਐਸੇ ਹਨ
ਕਰਮੀ ਕਰਮੀ ਹੋਏ
ਜਿਹੜੇ ਕਰਮਾਂ ਵਾਲੇ ਜੋ ਨਿਸ਼ਕਾਮ ਕਰਮਾਂ ਵਾਲੇ ਹਨ ਉਹਨਾਂ ਨੂੰ ਸਰੂਪ ਦੇ ਗਿਆਨ ਦੀ ਵਿਚਾਰ ਪ੍ਰਾਪਤ ਹੁੰਦੀ ਹੈ
ਸੱਚਾ ਆਪ ਸੱਚਾ ਦਰਬਾਰ
ਉਹ ਸੱਚਾ ਆਪ ਹੈ ਪਰਮੇਸ਼ਰ ਸੱਚਾ ਦਰਬਾਰ ਹੈ ਉਹਦਾ ਸਰੂਪ ਉਹ ਪੰਜ ਮਹਾਂਪੁਰਖ ਜਿਹੜੇ ਹਨ ਪੰਜਾਂ ਵਿਕਾਰਾਂ ਰੋਕਣ ਵਾਲੇ ਪੰਜਾਂ ਤੱਤਾਂ ਦੀ ਧਾਰਨਾ ਵਾਲੇ ਪੰਜ ਸਤ ਸੰਤੋਖ ਵਾਲੇ ਉਹ ਪ੍ਰਮਾਣਿਕ ਹੋ ਕੇ ਪੰਜ ਚੇਤਨ ਚ ਸੌਂਦੇ ਨੀ ਕੋਈ ਰੂਪ ਹੋ
ਕੇ
ਜਿਨ੍ਹਾਂ ਤੇ ਗੁਰੂ ਸਾਹਿਬ ਨੇ ਗਿਆਨ ਦ੍ਰਿਸ਼ਟੀ ਦੀ ਕਰਮ ਬਖਸ਼ੀ ਪਾਈ ਹੈ ਤੇ ਨਿਸ਼ਾਨ ਉਹਨਾਂ ਦੇ ਲੱਖ ਰੂਪ ਪ੍ਰਗਟ ਹੋ ਜਾਂਦਾ ਹੈ ਜਿਹੜੇ ਸਾਧਨ ਹਨ ਉਹਨਾਂ ਦੀ ਪਕਾਈ ਉਹਨਾਂ ਮਹਾਤਮਾ ਦੀ ਸੰਗਤ ਨਿਸ਼ਕਾਮ ਕਰਮਾਂ ਕਰਕੇ ਪੈਂਦੀ ਹੈ ਕੱਚੇ ਜਿਨ੍ਹਾਂ ਦੇ ਸਕਾਮ ਰਹਿ ਗਏ ਅਜੇ ਨਿਸ਼ਕਾਮੀਆਂ ਦੇ ਕੱਚਾ ਮਨ ਰਹਿ ਗਿਆ ਹੈ, ਉਹਨਾਂ ਦੀ ਉਪਾਸ਼ਨਾ ਰੂਪੀ ਪਕਾਈ ਪੈਂਦੀ ਹੈ। ਉਪਾਸ਼ਨਾ ਵਾਲੇ ਜਿਹੜੇ ਉਹਨਾਂ ਦੀ ਗਿਆਨ ਅਵਸਥਾ ਵਿੱਚ ਪਕਾਈ ਉੱਥੇ ਸੰਗਤ ਪੈਂਦੀ ਹੈ।
ਨਾਨਕ ਗਿਆ ਜਾਪੈ
ਜਾ, ਜਿਹੜਾ ਉਹਨਾਂ ਮਹਾਤਮਾ ਦੀ ਸੰਗਤ ਜਾਣ ਜਾਂਦਾ ਹੈ ਉਹ ਸਰੂਪ ਰੂਪੀ ਜਗ੍ਹਾ ਨੂੰ ਜਾਣ ਲੈਂਦਾ, ਪਹੁੰਚ ਜਾਂਦਾ ਹੈ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ।